ਫੇਰਾ ਧਰਮ ਤੁਰ ਅੰਦਰ ਅਮਰ ਗੁਰ ਸਦਾ ਚੈਤੀ ਉਪਕਾਰ ਰਚਬੇ ਤੀਰਥ ਬਾਵਲੀ ਸਿੱਖਣ ਹੇਤ ਉਧਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਅਤ ਉਤਕ੍ਰਿਸ਼ਟ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਰਿਦੁਆਰ ਤੋਂ ਵਾਪਸ ਮੁੜੇ ਨੇ ਤੇ ਰਸਤੇ ਵਿਚ ਇਕ ਮੇੜਾ ਨਗਰ ਹੈ, ਉਥੇ ਸਤਿਗੁਰਾਂ ਨੇ ਉਤਾਰਾ ਕੀਤਾ। ਇਸ ਨਗਰ ਵਿਚ ਉਹ ਪੰਡਿਤ ਰਹਿੰਦਾ ਜਿਹਦਾ ਨਾਮ ਦੁਰਗਾ ਦੱਤ ਹੈ ਤੇ ਉਹ ਪੰਡਿਤ ਹੈ ਜਿਹਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਇਕ ਸਮੇਂ ਪਦਮ ਦਾ ਨਿਸ਼ਾਨ ਪਛਾਣ ਕੇ ਕਿਹਾ ਸੀ ਕਿ ਤੁਸੀਂ ਚੱਕਰਵਰਤੀ ਦੇਸ਼ ਦੇ ਰਾਜੇ ਹੋਵੋਗੇ, ਤੁਹਾਡੇ ਸੀਸ ਤੇ ਛਤਰ ਝੂਲੇਗਾ। ਤੇ ਜਿਸ ਵੇਲੇ ਆਪ ਜੀ ਨੂੰ ਇਹ ਪਦਵੀ ਪ੍ਰਾਪਤ ਹੋਵੇਗੀ ਉਦੋਂ ਮੈਂ ਆਪ ਜੀ ਕੋਲੋਂ ਆਪਣੀ ਭੇਟਾ ਲਵਾਂਗਾ। ਸਤਿਗੁਰੂ ਜੀ ਵੀ ਬਚਨ ਕਰਕੇ ਉਦੋਂ ਚਲੇ ਗਏ ਸਨ। ਦੁਰਗੇ ਪੰਡਿਤ ਨੇ ਵੇਖਿਆ, ਪੁੱਛਿਆ ਵੀ ਕੌਣ ਨੇ ਦੱਸਣ ਵਾਲੇ ਸਿੱਖ ਨੇ ਦੱਸਿਆ? ਗੁਰੂ ਅਮਰਦਾਸ ਜੀ ਨੇ। ਲਾਗੇ ਗਿਆ, ਜਾ ਕੇ ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਦੇ ਚਰਨ ਕਮਲ ਵਿਚ ਪਦਮ ਦਾ ਨਿਸ਼ਾਨ ਵੇਖ ਕੇ ਮੈਂ ਬਚਨ ਕੀਤੇ ਸਨ। ਨਮਸਕਾਰ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਪਛਾਣਿਆ ਜੇ ਮੈਂ ਉਹੀ ਪੰਡਿਤ ਹਾਂ, ਕਿਰਪਾ ਕਰਕੇ ਦਇਆ ਕਰਕੇ ਰਹਿਮਤ ਕਰਕੇ ਮੇਰੇ ਮਨ ਦੀ ਕਾਮਨਾ ਪੂਰੀ ਕਰੋ, ਮੇਰੇ ਹਿਰਦੇ ਦੀ ਤਮੰਨਾ ਇੱਛਾ ਪੂਰਨ ਕਰੋ। ਤੋ ਜਗਤ ਗੁਰੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਚਨ ਕੀਤਾ, ਪੰਡਿਤ ਜੀ ਜਾਂ ਤਾਂ ਇਹ ਲੋਕ ਦਾ ਸੁੱਖ ਹੈ ਜਾਂ ਪਰਲੋਕ ਦਾ ਹੈ, ਦੋਵਾਂ ਵਿਚੋਂ ਇਕ ਸੁੱਖ ਦੀ ਮੰਗ ਕਰ ਲੋ। ਤੋ ਪੰਡਿਤ ਜੀ ਦੁਚਿਤੀ ਚ ਪੈ ਕੇ ਸੋਚਣ ਲੱਗੇ ਵੀ ਜੇ ਪਰਲੋਕ ਦਾ ਸੁੱਖ ਮੰਗ ਲਿਆ ਤੇ ਲੋਕ ਵਿਚ ਗਰੀਬ ਹੋ ਕੇ ਦਲਿੱਦਰੀ ਬਣ ਕੇ ਰੰਕਾਂ ਵਰਗੀ ਜ਼ਿੰਦਗੀ ਲੋਕਾਂ ਅੱਗੇ ਮੰਗਦਿਆਂ ਬਤੀਤ ਕਰਾਂਗਾ, ਤੇ ਜੇ ਲੋਕ ਦਾ ਸੁੱਖ ਮੰਗ ਲਿਆ ਤੇ ਪਰਲੋਕ ਵਿਚ ਜੰਮ ਧੱਕੇ ਮਾਰਨਗੇ। ਕਹਿਣ ਲੱਗਾ, ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੋ, ਮੈਨੂੰ ਇਸ ਜਹਾਨ ਦਾ ਸੁੱਖ ਵੀ ਬਖਸ਼ੋ, ਕਿਉਂਕਿ ਜੇ ਨਾਮ ਦੇ ਕੇ ਧਨ ਨਾ ਦਿੱਤਾ ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਨ ਜਗਤ ਚ ਸੋਭ ਨੀਕ ਨਹੀਂ ਹੋਣ ਲੱਗਾ, ਤੇ ਜੇ ਧਨ ਦੇ ਦਿੱਤਾ ਨਾਮ ਨਾ ਦਿੱਤਾ ਤੇ ਨਾਮ ਬਿਨਾਂ ਜਨ ਜੰਮਪੁਰ ਜਾ ਹੈ, ਨਾਮ ਤੋਂ ਬਿਨਾਂ ਤੁਹਾਡੇ ਸੇਵਕ ਨੂੰ ਜੰਮਪੁਰੀ ਜਾਣਾ ਪਵੇਗਾ। ਮਹਾਰਾਜ ਕਿਰਪਾ ਕਰਕੇ ਮੈਨੂੰ ਦੋਵੇਂ ਸੁੱਖ ਬਖਸ਼ੋ, ਲੋਕ ਦਾ ਵੀ ਤੇ ਪਰਲੋਕ ਦਾ ਵੀ। ਸਤਿਗੁਰੂ ਜੀ ਬੜੇ ਖੁਸ਼ ਹੋਏ ਪੰਡਿਤ ਜੀ ਦੀ ਮੰਗ ਸੁਣ ਕੇ ਕਿ ਇਨ੍ਹਾਂ ਨੇ ਬੜੀ ਸਿਆਣਪ ਨਾਲ ਮੰਗ ਮੰਗੀ। ਆਖਿਆ, ਜਾਓ ਪੰਡਿਤ ਜੀ, ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ। ਜਿੰਨੀ ਦੇਰ ਤੱਕ ਇਸ ਲੋਕ ਵਿਚ ਜੀਵਤ ਰਹੋਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਕਿਸੇ ਕੋਲੋਂ ਕੁਝ ਮੰਗਣਾ ਨਹੀਂ ਪਵੇਗਾ, ਨਾਲ ਤੁਸੀਂ ਨਾਮ ਵੀ ਜਪੋਗੇ ਸੰਸਾਰ ਚ ਰਹਿ ਕੇ, ਔਰ ਉਹੀ ਨਾਮ ਅੰਤ ਵੇਲੇ ਤੁਹਾਨੂੰ ਛੁਡਾਵੇਗਾ, ਔਰ ਪਰਲੋਕ ਵੀ ਤੁਹਾਡਾ ਸਬਰ ਜਾਏਗਾ, ਤੁਹਾਨੂੰ ਜੰਮਾਂ ਦੇ ਵਸ ਨਹੀਂ ਜਾਣਾ ਪਏਗਾ। ਸਤਿਗੁਰਾਂ ਦਾ ਇਹ ਵਰ ਲੈ ਕੇ ਪੰਡਿਤ ਜੀ ਖੁਸ਼ ਹੋਏ, ਸਾਰੀ ਜ਼ਿੰਦਗੀ ਸੁੱਖ ਨਾਲ ਬਤੀਤ ਕੀਤੀ। ਕਿਸੇ ਅੱਗੇ ਕਦੇ ਹੱਥ ਤੱਡ ਕੇ ਮੁੜ ਕੇ ਪੰਡਿਤ ਦੁਰਗੇ ਦੱਤ ਨੂੰ ਮੰਗਣਾ ਨਹੀਂ ਪਿਆ। ਸਤਿਗੁਰੂ ਜੀ ਦੀ ਕਿਰਪਾ ਨਾਲ ਨਾਮ ਜਪਦਿਆਂ ਜ਼ਿੰਦਗੀ ਬਤੀਤ ਕੀਤੀ, ਅੰਤ ਵੇਲੇ ਪਰਮ ਗਤੀ ਨੂੰ ਪ੍ਰਾਪਤ ਹੋਇਆ ਔਰ ਪਰਲੋਕ ਵੀ ਸਵਰ ਗਿਆ। ਏਦਾਂ ਸਤਿਗੁਰੂ ਦੀ ਦਇਆ ਕਰਕੇ ਤਰਸ ਕਰਕੇ ਨੂੰ ਤਾਰਦਿਆਂ ਹੋਇਆਂ ਰਸਤੇ ਵਿਚ ਹੋਰ ਅਨੇਕ ਪ੍ਰਕਾਰ ਦੇ ਕੌਤਕ ਕਰਕੇ ਗੋਇੰਦਵਾਲ ਸਾਹਿਬ ਨਗਰ ਚ ਵਾਪਸ ਆਏ ਨੇ। ਅੱਗੇ ਨਗਰ ਵਾਸੀਆਂ ਨੇ ਸਤਿਗੁਰਾਂ ਨੂੰ ਜਿਉ ਆਇਆਂ ਕਿਹਾ, ਅੱਗੇ ਆ ਕੇ ਸਤਿਗੁਰਾਂ ਦਾ ਸਵਾਗਤ ਕੀਤਾ। ਮਹਾਰਾਜ ਜੀ ਨੇ ਸਭ ਦਾ ਰਾਜੀ ਖੁਸ਼ੀ ਪੁੱਛਿਆ। ਸਭ ਨੇ ਆਖਿਆ, ਮਹਾਰਾਜ ਆਪ ਜੀ ਦੀ ਦਇਆ ਕਿਰਪਾ ਦੇ ਨਾਲ ਸਰਬ ਸੁਖ ਨੇ। ਗੋਇੰਦਵਾਲ ਸਾਹਿਬ ਰਹਿ ਕੇ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ ਨੇ। ਬਹੁਤ ਸਾਰੀਆਂ ਸੰਗਤਾਂ ਜੋ ਸਤਿਗੁਰਾਂ ਦੇ ਨਾਲ ਗਈਆਂ ਸਨ, ਸਭ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਧਾਈਆਂ ਲੈ ਰਹੇ ਨੇ। ਔਰ ਦਇਆਨਿਤ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਦਾ ਓਟ ਆਸਰਾ ਬੇਅੰਤ ਗੁਰੂ ਕੇ ਸਿੱਖ ਧਾਰਨ ਕਰ ਰਹੇ ਨੇ। ਉਸੇ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਚੱਲ ਰਹੀ ਹੈ, ਗੁਰੂ ਕੇ ਲੰਗਰ ਵਰਤਦੇ ਨੇ, ਅਭਿਆਗਤ ਲੋੜਵੰਦ ਆ ਕੇ ਗੁਰੂ ਕੇ ਲੰਗਰਾਂ ਵਿਚ ਲੰਗਰ ਛਕ ਰਹੇ ਨੇ। ਪਹਿਲਾਂ ਪੰਗਤ ਪਾਤਸ਼ਾਹ ਸੰਗਤ ਦੀ ਮਰਿਆਦਾ ਉਸੇ ਤਰ੍ਹਾਂ ਗੁਰੂ ਦਰਬਾਰ ਚ ਚੱਲ ਰਹੀ ਹੈ। ਸੋ ਆਓ ਜਿਵੇਂ ਗਰੀਬ ਨਿਵਾਜ ਦਇਆਨਿਤ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਸਾਰੀ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਧਰਮ ਤੁਰੰਦਰ ਅਮਰ ਗੁਰ ਸਦਾ ਚੈਤੀ ਉਪਕਾਰ।
ਧਰਮ ਦੇ ਤੁਰੰਦਰ ਧੁਰੇ ਆਚਾਰਿਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜੋ ਸਾਰੇ ਧਰਮ ਦੇ ਮੋਢੀ ਹਨ, ਜਿਨ੍ਹਾਂ ਤੋਂ ਧਰਮ ਦੀ ਉਤਪਤੀ ਹੁੰਦੀ ਹੈ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜੋ ਸਦਾ ਹੀ ਪਰ ਉਪਕਾਰ ਚਿਤਪਦੇ ਨੇ, ਸਦਾ ਹੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਕੋਈ ਨਾ ਕੋਈ ਉਪਕਾਰ ਆਪਣੇ ਮਨ ਚ ਚਿਤਪਦੇ ਰਹਿੰਦੇ ਹਨ।
ਰਚਬੇ ਤੀਰਥ ਬਾਵਲੇ ਸਿੱਖਣ ਹੇਤ ਉਧਾਰ।
ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਦੇ ਵਿਚ ਫੁਰਨਾ ਹੋਇਆ, ਸੰਕਲਪ ਹੋਇਆ ਹੈ ਕਿ ਗੁਰੂ ਘਰ ਦੇ ਵਿਚ ਇਕ ਤੀਰਥ ਦੀ ਰਚਨਾ ਕਰਨੀ ਚਾਹੀਦੀ ਹੈ। ਖਾਲਸਾ ਜੀ, ਗੁਰੂ ਘਰ ਦੇ ਵਿਚ ਉਹ ਇਸ ਤੋਂ ਪਹਿਲਾਂ ਕਦੇ ਕੋਈ ਬੌਲੀ ਤੇ ਸਰੋਵਰ ਨਹੀਂ ਸੀ ਲੱਗਾ। ਤੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਨ ਤੇ ਸੰਕਲਪ ਉਠਿਆ ਪਰ ਉਪਕਾਰ ਵਾਸਤੇ ਕਿ ਗੁਰੂ ਘਰ ਦੇ ਵਿਚ ਇਕ ਬੌਲੀ ਦੀ ਰਚਨਾ ਕਰਨੀ ਚਾਹੀਦੀ ਹੈ, ਗੁਰੂ ਘਰ ਦੇ ਵਿਚ ਇਕ ਤੀਰਥ ਦੀ ਰਚਨਾ ਕਰਨੀ ਚਾਹੀਦੀ ਹੈ, ਜਿਸ ਬੌਲੀ ਤੇ ਤੀਰਥ ਤੇ ਇਸ਼ਨਾਨ ਕਰਕੇ ਸਿੱਖਾਂ ਦਾ ਉਧਾਰ ਹੋਵੇ ਤੇ ਸਾਡੇ ਸਿੱਖਾਂ ਨੂੰ ਬਾਹਰ ਕਿਸੇ ਤੀਰਥ ਤੇ ਜਾਣ ਦੀ ਲੋੜ ਨਾ ਪਵੇ, ਉਨ੍ਹਾਂ ਨੂੰ ਘਰ ਦੇ ਵਿਚੋਂ ਇਹ ਤੀਰਥ ਪ੍ਰਾਪਤ ਹੋਵੇ ਔਰ ਗੁਰੂ ਘਰ ਦੇ ਵਿਚ ਉਸ ਤੀਰਥ ਚ ਇਸ਼ਨਾਨ ਕਰਕੇ ਉਨ੍ਹਾਂ ਦੀ ਮੋਕਸ਼ ਹੋਵੇ, ਉਨ੍ਹਾਂ ਦੇ ਪਾਪਾਂ ਦੀ ਮੈਲ ਨਿਵਿਰਤ ਹੋਵੇ। ਐਸੀ ਬੌਲੀ ਇਕ ਐਸਾ ਤੀਰਥ ਗੁਰੂ ਘਰ ਦੇ ਵਿਚ ਰਚਨਾ ਚਾਹੀਦਾ ਹੈ।
ਜੋ ਪਈ ਇਕ ਦਿਨ ਸਭਾ ਮਜਾਰ ਉਚਾਰਾ, ਧੀਆ ਬਾਬਲੀ ਲਗੈ ਉਦਾਰਾ।
ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ, ਦਰਬਾਰ ਸਜਿਆ ਹੋਇਆ, ਗਰੀਬ ਨਿਵਾਜ ਪਾਤਸ਼ਾਹ ਜੀ ਬੋਲੇ, ਭਾਈ ਸਿੱਖੋ, ਅਸੀਂ ਚਾਹੁੰਦੇ ਹਾਂ ਵੀ ਇੱਥੇ ਗੋਇੰਦਵਾਲ ਸਾਹਿਬ ਨਗਰ ਦੇ ਵਿਚ ਇਕ ਬੌਲੀ ਦੀ ਰਚਨਾ ਕੀਤੀ ਜਾਵੇ, ਇੱਥੇ ਇਕ ਸੁੰਦਰ ਬੌਲੀ ਰਚੀ ਜਾਵੇ, ਜਿਸ ਬੌਲੀ ਦੇ ਨਿਰਮਲ ਜਲ ਦੇ ਵਿਚ ਇਸ਼ਨਾਨ ਕਰਕੇ ਸਿੱਖਾਂ ਦਾ ਉਧਾਰ ਹੋਵੇ। ਐਸੀ ਪਵਿੱਤਰ ਅੰਮ੍ਰਿਤਮਈ ਬੌਲੀ ਇੱਥੇ ਰਚਨਾ ਕੀਤੀ ਜਾਵੇ, ਇਹ ਸਾਡਾ ਫੁਰਨਾ ਹੋਇਆ।
ਸਿੱਖ ਸੰਗਤ ਦਰਸ਼ਨ ਕੋ ਆਵੇ, ਸਭ ਮਿਲ ਗੁਰ ਤੀਰਥ ਜਲ ਨਾਵੇ।
ਸੰਗਤਾਂ ਜਦੋਂ ਗੁਰੂ ਘਰ ਦੇ ਵਿਚ ਦਰਸ਼ਨ ਕਰਨ ਵਾਸਤੇ ਆਉਣ ਤੇ ਉਹ ਬੌਲੀ ਸਾਹਿਬ ਦੇ ਉਸ ਅੰਮ੍ਰਿਤ ਜਲ ਦੇ ਵਿਚ ਇਸ਼ਨਾਨ ਕਰਕੇ, ਇਸ਼ਨਾਨ ਕਰਨ ਤੋਂ ਬਾਅਦ ਔਰ ਸਭ ਮਿਲ ਕੇ ਤੀਰਥ ਇਸ਼ਨਾਨ ਕਰਨ, ਕਿਉਂਕਿ ਇਹ ਵੀ ਇਕ ਤੀਰਥ ਹੋਵੇਗਾ ਜਿਹੜਾ ਗੁਰੂ ਘਰ ਦੇ ਵਿਚ ਅਸੀਂ ਰਚਾਂਗੇ। ਇਹ ਗੁਰ ਤੀਰਥ ਦਰਿਆਉ ਹੋਵੇਗਾ, ਜਿਸ ਤੀਰਥ ਦੇ ਵਿਚ ਆ ਕੇ ਬੇਅੰਤ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਨੇ, ਉਹ ਆ ਕੇ ਸਾਡੇ ਗੁਰੂ ਘਰ ਦੇ ਵਿਚ ਇਸ ਤੀਰਥ ਚ ਵੀ ਇਸ਼ਨਾਨ ਕਰਨਗੇ।
ਇਹ ਕਹਿ ਸਤਿਗੁਰ ਆਏ ਸਦੀਨਤ, ਲਿਖੋ ਹੁਕਮਨਾਮੇ ਇਸ ਚੀਨਤ।
ਇੱਦਾਂ ਕਹਿ ਕੇ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਦਿੱਤੀ, ਭਾਈ ਹੁਕਮਨਾਮੇ ਭੇਜੋ ਸੰਗਤਾਂ ਨੂੰ, ਦੇਸਾਂ ਵਿਦੇਸ਼ਾਂ ਵਿਚ ਜਿੱਥੇ ਜਿੱਥੇ ਗੁਰੂ ਘਰ ਦੇ ਸਿੱਖ ਬੈਠੇ ਨੇ, ਸਭ ਨੂੰ ਹੁਕਮਨਾਮੇ ਭੇਜ ਦਿਓ ਵੀ ਗੁਰੂ ਘਰ ਦੇ ਵਿਚ ਬੌਲੀ ਦਾ ਕੰਮ ਆਰੰਭ ਹੋਣ ਲੱਗਾ, ਬੌਲੀ ਸਾਹਿਬ ਦੀ ਰਚਨਾ ਕਰਨੀ ਹੈ ਔਰ ਜਿਸ ਬੌਲੀ ਸਾਹਿਬ ਦੇ ਤੀਰਥ ਅੰਮ੍ਰਿਤ ਰੂਪੀ ਜਲ ਵਿਚ ਸੰਗਤਾਂ ਇਸ਼ਨਾਨ ਕਰਿਆ ਕਰਨਗੀਆਂ ਤੋ ਮਹਾਰਾਜ ਜੀ ਨੇ ਉਸੇ ਵਕਤ ਹੁਕਮਨਾਮੇ ਸੰਗਤਾਂ ਵਾਸਤੇ ਦੇਸਾਂ ਪ੍ਰਦੇਸਾਂ ਵਿਚ ਜਾਰੀ ਕਰਕੇ ਭੇਜੇ ਹਨ।
ਤੀਰਥ ਕੀ ਤਿਆਰੀ ਗੁਰ ਕਰੈ, ਹੋਵੇ ਨਿਹਾਲ ਸੇਵਾ ਹਿਤ ਧਰੈ।
ਮਹਾਰਾਜ ਜੀ ਨੇ ਆਖਿਆ, ਭਾਈ ਸਿੱਖੋ ਹੁਕਮਨਾਮੇ ਲਿਖ ਦਿਓ, ਸੰਗਤਾਂ ਵਾਸਤੇ ਹੁਕਮਨਾਮੇ ਭੇਜ ਦਿਓ ਕਿ ਗੁਰੂ ਸਾਹਿਬ ਜੀ ਤੀਰਥ ਲਵਾ ਰਹੇ ਨੇ। ਗੋਇੰਦਵਾਲ ਸਾਹਿਬ ਨਗਰ ਦੇ ਵਿਚ ਗੁਰੂ ਜੀ ਤੀਰਥ ਦੀ ਰਚਨਾ ਕਰਨ ਲੱਗੇ ਨੇ, ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰਨ, ਕਿਉਂਕਿ ਬੌਲੀ ਸਾਹਿਬ ਦੀ ਰਚਨਾ ਹੋਣੀ ਹੈ, ਉਹਦੇ ਵਾਸਤੇ ਧਨ ਵੀ ਖਰਚੀਣਾ, ਉਹਦੇ ਵਾਸਤੇ ਤਨ ਦੀ ਸੇਵਾ ਦੀ ਵੀ ਲੋੜ ਹੈ। ਇਸ ਕਰਕੇ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਸੰਗਤਾਂ ਨੂੰ ਸਿੱਖਾਂ ਨੂੰ ਕਹਿ ਦਿਓ, ਚਿੱਠੀਆਂ ਵਿਚ ਹੁਕਮਨਾਮਿਆਂ ਵਿਚ ਗੁਰੂ ਘਰ ਦੇ ਵਿਚ ਜੋ ਬੌਲੀ ਸਾਹਿਬ ਦੀ ਰਚਨਾ ਹੋਣੀ ਹੈ, ਉਹਦੇ ਵਾਸਤੇ ਆ ਕੇ ਸੰਗਤਾਂ ਸੇਵਾ ਕਰਨ।
ਹੋਏ ਨਿਹਾਲ ਸੇਵਾ ਹਿਤ ਧਰੈ,
ਔਰ ਆ ਕੇ ਸੇਵਾ ਵਿਚ ਹਿੱਤ ਕਰਨਗੇ ਜਿਹੜੇ ਸਿੱਖ, ਉਨ੍ਹਾਂ ਨੂੰ ਨਿਹਾਲ ਨਿਹਾਲ ਦੀ ਪਦਵੀ ਉਹ ਪ੍ਰਾਪਤ ਹੋਵੇਗੀ ਜਿਹੜੇ ਗੁਰੂ ਘਰ ਵਿਚ ਆ ਕੇ ਸੇਵਾ ਕਰਨਗੇ।
ਮਾਰੋ ਨੇ ਲਿਖ ਸਕਲ ਪਠਾਏ, ਪ੍ਰੋਗਰਾਮਨ ਤੇ ਸੁਨ ਸਿੱਖ ਆਏ।
ਗਿਆਨੀ ਭਾਈ ਪਾਰੋ ਜੀ ਪਰਮਹੰਸ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਹੁਤ ਹੀ ਨਿਕਟਵਰਤੀ ਸਿੱਖਾਂ ਚੋਂ ਇਕ ਸਨ, ਭਾਈ ਪਾਰੋ ਜੀ ਨੇ ਗੁਰੂ ਘਰ ਦੇ ਵਿਚ ਵਿਸਾਖੀ ਦਾ ਜੋੜ ਮੇਲਾ ਪ੍ਰਾਰੰਭ ਕਰਨ ਵਾਸਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ। ਤੋ ਭਾਈ ਸਾਹਿਬ ਭਾਈ ਪਾਰੋ ਜੀ ਗੁਰੂ ਘਰ ਦੇ ਕਾਰ ਮੁਖਤਿਆਰ ਵੀ ਸਨ। ਜਦੋਂ ਹੁਕਮਨਾਮੇ ਜਾਰੀ ਹੁੰਦੇ, ਭਾਈ ਪਾਰੋ ਜੀ ਹੁਕਮਨਾਮੇ ਜਾਰੀ ਕਰਦੇ ਸੀ। ਤੋ ਭਾਈ ਪਾਰੋ ਜੀ ਨੇ ਉਸੇ ਵਕਤ ਹੁਕਮਨਾਮੇ ਲਿਖੇ, ਸਤਿਗੁਰਾਂ ਦੇ ਦਰ ਘਰ ਦੀ ਮੋਹਰ ਉਨ੍ਹਾਂ ਹੁਕਮਨਾਮਿਆਂ ਤੇ ਲਾ ਕੇ ਪੁਰਾਂ ਵਿਚ, ਗ੍ਰਾਮਾਂ ਵਿਚ, ਸ਼ਹਿਰਾਂ ਤੇ ਨਗਰਾਂ ਵਿਚ ਉਹ ਹੁਕਮਨਾਮੇ ਭੇਜੇ ਹਨ।
ਪ੍ਰੋਗਰਾਮਨ ਤੇ ਸੁਨ ਸਿੱਖ ਆਏ,
ਉਸੇ ਵਕਤ ਹੁਕਮਨਾਮੇ ਸੁਣ ਕੇ, ਜਦੋਂ ਹੁਕਮਨਾਮੇ ਪੜੇ ਗੁਰੂ ਕੇ ਸਿੱਖਾਂ ਨੇ, ਹੁਕਮਨਾਮੇ ਸੁਣੇ, ਸੁਣਦਿਆਂ ਸਾਰ ਬੇਅੰਤ ਗੁਰੂ ਕੇ ਸਿੱਖ ਉਮੜ ਉਮੜ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਿਚ ਆਏ ਹਨ।
ਭਇਓ ਮੇਲ ਸੰਗਤ ਕੋ ਭਾਰੇ, ਜਥਾ ਸ਼ਕਤ ਲੈ ਆਵੇਂ ਕਾਰੇ।
ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਚ ਹੋ ਗਿਆ, ਬੇਅੰਤ ਸਿੱਖ ਆ ਗਏ, ਜਥਾ ਸ਼ਕਤ ਸਾਰੇ ਆਪਣੇ ਵੱਲੋਂ ਜਿਹੜੀ ਜਿਹੜੀ ਕੋਈ ਭੇਟਾ ਭੇਟ ਕਰਨਾ ਚਾਹੁੰਦਾ ਹੈ, ਬੌਲੀ ਸਾਹਿਬ ਦੀ ਸੇਵਾ ਵਿਚ ਯੋਗਦਾਨ ਪਾਉਣਾ ਚਾਹੁੰਦਾ, ਸੇਵਾ ਕਰਨਾ ਚਾਹੁੰਦਾ, ਸਭ ਆ ਕੇ ਸੇਵਾ ਕਰ ਰਹੇ ਨੇ। ਤਨ ਕਰਕੇ ਸੇਵਾ ਕਰਨ ਵਾਸਤੇ ਵੀ ਬਹੁਤ ਸਾਰੇ ਸਿੱਖ ਗੋਇੰਦਵਾਲ ਸਾਹਿਬ ਗੁਰੂ ਕੇ ਹੁਕਮ ਨਾਲ ਹਾਜ਼ਰ ਹੋਏ ਹਨ।
ਦਰਸ਼ਨ ਹੇਤ ਚੌਂਪ ਚਿਤ ਧਾਰੇ, ਸੇਵਾ ਠਾਨੇ ਗੁਰੂ ਅਗਾਰੇ।
ਤਾਂ ਉਨ੍ਹਾਂ ਦੇ ਮਨਾਂ ਚ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਓ ਹੈ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਦੂਜਾ ਉਨ੍ਹਾਂ ਦੇ ਮਨਾਂ ਵਿਚ ਇਹ ਵੀ ਭਾਵਨਾ ਵੀ ਸਤਿਗੁਰਾਂ ਦੇ ਸਨਮੁਖ ਗੁਰੂ ਘਰ ਦੀ ਸੇਵਾ ਕਰਾਂਗੇ, ਬੌਲੀ ਸਾਹਿਬ ਦੀ ਸੇਵਾ ਕਰਾਂਗੇ, ਤੇ ਬੌਲੀ ਸਾਹਿਬ ਦੀ ਸੇਵਾ ਕਰਕੇ ਸਾਨੂੰ ਗੁਰੂ ਘਰ ਤੋਂ ਵਿਚੋਂ ਬਰਕਤਾਂ ਮਿਲਣਗੀਆਂ, ਸਤਿਗੁਰੂ ਜੀ ਸਾਡੇ ਤੇ ਖੁਸ਼ੀਆਂ ਕਰਨਗੇ। ਉਨ੍ਹਾਂ ਨੇ ਹੁਕਮਨਾਮੇ ਭੇਜੇ ਨੇ ਵੀ ਜਿਹੜਾ ਸੇਵਾ ਕਰੇਗਾ ਬੌਲੀ ਸਾਹਿਬ ਦੀ ਉਹ ਨਿਹਾਲ ਹੋਵੇਗਾ, ਤੇ ਸਤਿਗੁਰੂ ਜੀ ਦਾ ਇਹ ਬਚਨ ਸਾਰਥਕ ਹੋਣਾ ਉਹ ਤਾਂ ਅਟਾਲੀ ਆ, ਉਹਨੂੰ ਕੋਈ ਟਾਲ ਨਹੀਂ ਸਕਦਾ। ਜੇ ਅਸੀਂ ਸੇਵਾ ਕਰਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਸੇਵਾ ਕਰਕੇ ਸਾਨੂੰ ਵੀ ਨਿਹਾਲ ਨਿਹਾਲ ਵਾਲੀ ਅਵਸਥਾ ਪ੍ਰਾਪਤ ਹੋਵੇਗੀ।
ਮਿਲ ਗੁਰ ਭਗਤੋ ਬੰਧਨ ਠਾਨੈ, ਜੈ ਭਾਉ ਆਪਣੇ ਹਿੱਤ ਜਾਣੈ।
ਆ ਗਏ ਬੇਅੰਤ ਸਿੱਖ ਗੁਰੂ ਘਰ ਦੇ ਵਿਚ, ਜਿਨ੍ਹਾਂ ਨੇ ਬੜੀ ਭਾਵਨਾ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਚਰਣਾਂ ਤੇ ਵੰਦਨਾ ਕੀਤੀ ਹੈ, ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਣਾਂ ਤੇ ਮੱਥਾ ਟੇਕਦੇ ਨੇ, ਜਿਨ੍ਹਾਂ ਅੰਦਰ ਬੜੀ ਭਾਵਨਾ ਹੈ, ਬਹੁਤ ਹੀ ਭਾਰੀ ਪ੍ਰੇਮ ਹੈ, ਔਰ ਆਪਣੇ ਹਿਰਦੇ ਦੇ ਪਰਮ ਪ੍ਰੇਮ ਸਹਿਤ ਗੁਰੂ ਸਾਹਿਬ ਜੀ ਦੀ ਸੇਵਾ ਕਰਨਾ ਚਾਹੁੰਦੇ ਹਨ।
ਸ੍ਰੀ ਗੁਰੂ ਨੇ ਸ਼ੁਭ ਦਿਵਸ ਨਿਹਾਰਾ, ਨਿਕਸੀ ਵੈਰ ਆਨੰਦ ਉਦਾਰਾ।
ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਵੇਖਿਆ ਸਤਿਗੁਰਾਂ ਨੇ ਵੀ ਸਿੱਖ ਆ ਗਏ ਨੇ, ਹੁਣ ਸਾਨੂੰ ਬੌਲੀ ਸਾਹਿਬ ਦੀ ਸੇਵਾ ਜਿਹੜੀ ਆ ਆਰੰਭ ਕਰ ਦੇਣੀ ਚਾਹੀਦੀ ਹੈ। ਤੋ ਸੰਗਤਾਂ ਦਾ ਇਕੱਠ ਹੋਇਆ ਵੇਖ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮੰਦਰਾਂ ਵਿਚੋਂ ਮਹਿਲਾਂ ਵਿਚੋਂ ਬਾਹਰ ਨਿਕਲੇ ਹਨ, ਔਰ ਬਾਹਰ ਆ ਕੇ ਸ੍ਰੇਸ਼ਟ ਜਗ੍ਹਾ ਭਲੀ ਥਾਂ ਦੀ ਭਾਲ ਕਰਨ ਲੱਗੇ ਨੇ, ਜਿੱਥੇ ਬੌਲੀ ਸਾਹਿਬ ਦਾ ਟੱਕ ਲਾਇਆ ਜਾ ਸਕੇ।
ਸਭ ਸੰਗਤ ਕੇ ਸੰਗ ਸੁਲੀਨ, ਬਹੁ ਮਿਸ਼ਟਾਨ ਮੰਗਾਲ ਨਕੀਨ।
ਉਹਨਾਂ ਨੇ ਬਹੁਤ ਸਾਰੀਆਂ ਸੰਗਤਾਂ ਵੀ ਨਾਲ ਲੈ ਲਈਆਂ, ਜਿੰਨੇ ਸਿੱਖ ਸੀ ਸਾਰੇ ਨਾਲ ਲੈ ਲਏ, ਮਠਿਆਈਆਂ ਲੈ ਲਈਆਂ, ਮਿਸ਼ਟਾਨ ਲੈ ਲਿਆ, ਕਿਉਂਕਿ ਬੜਾ ਵੱਡਾ ਕਾਰਜ ਰੰਭਣ ਲੱਗੇ ਨੇ ਗੁਰੂ ਘਰ ਦੇ ਵਿਚ। ਤੀਰਥ ਦੀ ਆਰੰਭਤਾ, ਪਹਿਲਾ ਤੀਰਥ ਗੁਰੂ ਘਰ ਦੇ ਵਿਚ ਲੱਗਣਾ ਬੌਲੀ ਸਾਹਿਬ ਦਾ। ਇਸ ਕਰਕੇ ਬਹੁਤ ਸਾਰੀਆਂ ਮਠਿਆਈਆਂ ਮਿਸ਼ਟਾਨ ਆਦਿਕ ਉਹ ਵੀ ਲੈ ਲਏ ਤੇ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਜਿੱਥੇ ਅੱਜ ਕੱਲ ਬੌਲੀ ਸਾਹਿਬ ਹੈ ਤੇ ਦਰਬਾਰ ਸਾਹਿਬ ਸਤਿਗੁਰਾਂ ਦਾ ਬਿਲਕੁਲ ਨਾਲ ਬਣਿਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਉਥੇ ਬੌਲੀ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਜੀ ਚੱਲ ਕੇ ਚੁਬਾਰਾ ਸਾਹਿਬ ਤੋਂ ਆਏ ਹਨ।
ਥਲ ਸੁੰਦਰ ਪਿਕ ਪਾਸ ਬਿਪਾਸਾ ਟਿਗਪੁਰ ਗੋਇੰਦਵਾਲ ਪ੍ਰਕਾਸ਼ਾ।
ਬਿਆਸ ਦਰਿਆ ਦੇ ਕੰਢੇ ਤੇ ਬੜੀ ਸੋਹਣੀ ਜਗ੍ਹਾ ਵੇਖੀ, ਉਦੋਂ ਦਰਿਆ ਬਿਲਕੁਲ ਲਾਗਿਓ ਵਗਦਾ ਸੀ, ਹੁਣ ਵੀ ਦਰਿਆ ਉਥੋਂ ਨਜ਼ਰ ਆਉਂਦਾ ਪਰ ਉਸ ਸਮੇਂ ਬਿਲਕੁਲ ਨਾਲੋਂ ਵਗਦਾ ਸੀ ਦਰਿਆ ਬਿਆਸ। ਤੇ ਬਿਆਸ ਦਰਿਆ ਦਾ ਰਮਣੀਕ ਕੰਢਾ ਵੇਖ ਕੇ ਜਿੱਥੇ ਸਤਿਗੁਰੂ ਜੀ ਕਦੇ ਕਦੇ ਦੀਵਾਨ ਵੀ ਸਜਾਇਆ ਕਰਦੇ ਸੀ ਜਦੋਂ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਸੀ, ਇੱਥੇ ਸਤਿਗੁਰੂ ਜੀ ਦਾ ਦਰਬਾਰ ਵੀ ਸਜਦਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਉਹ ਭਲੀ ਜਗ੍ਹਾ ਵੇਖ ਕੇ ਬਿਆਸ ਦਰਿਆ ਦਾ ਕੰਢਾ ਵੇਖ ਕੇ ਬਿਲਕੁਲ ਗੋਇੰਦਵਾਲ ਸਾਹਿਬ ਨਗਰ ਦੇ ਨਾਲ, ਕਿਉਂਕਿ ਜਿਹੜਾ ਪੁਰਾਣਾ ਨਗਰ ਆ ਉਹ ਤਾਂ ਪਿਛਲੇ ਪਾਸੇ ਥੋੜਾ ਜਿਹਾ ਹਟਮਾ ਪੈ ਜਾਂਦਾ ਹੈ ਤੇ ਉਦੋਂ ਇਹ ਬਾਹਰਲੇ ਪਾਸੇ ਜਗ੍ਹਾ ਸੀ, ਹੁਣ ਤਾਂ ਸਾਰਾ ਸ਼ਹਿਰ ਹੀ ਬਣ ਗਿਆ। ਤੇ ਉਸ ਵੇਲੇ ਜਗ੍ਹਾ ਬਾਹਰਲੇ ਪਾਸੇ ਸੀ, ਗੋਇੰਦਵਾਲ ਸਾਹਿਬ ਦੇ ਨਗਰ ਦੇ ਬਿਲਕੁਲ ਇੱਕ ਸਿਰੇ ਤੇ ਜਗ੍ਹਾ ਹੈ।
ਮੰਦ ਮੰਦ ਪਦ ਸੁੰਦਰ ਧਰੀ ਸੰਗ ਸੰਗਤਾਂ ਪੀਰ ਨਿਆਰੀ।
ਮਹਾਰਾਜ ਜੀ ਨੇ ਬੜੀ ਸੋਹਣੀ ਜਗ੍ਹਾ ਵੇਖੀ, ਸਹਿਜੇ ਸਹਿਜੇ ਟੁਰਦੇ ਆਉਂਦੇ ਨੇ। ਪਾਤਸ਼ਾਹ ਜੀ ਦਾ ਸਰੀਰ ਤਨ ਬਿਰਧ ਹੈ, ਬਜੁਰਗ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਚਰਨ ਧਰਤੀ ਤੇ ਰੱਖਦੇ ਨੇ, ਨਾਲ ਸੰਗਤਾਂ ਸਤਿਗੁਰਾਂ ਦੇ ਤੁਰਿਆ ਆਉਂਦੀਆਂ ਨੇ, ਬੇਅੰਤ ਗੁਰੂ ਕੇ ਸਿੱਖ ਸਤਿਗੁਰਾਂ ਦੇ ਨਾਲ ਚੱਲਦੇ ਆ ਰਹੇ ਨੇ।
ਸੋ ਥਲ ਜਾਨ ਗੁਰ ਇਸਤਿਤ ਬਏ ਤੱਕ ਲਗਾਵਨ ਕੀ ਆਇਸ ਦੇ।
ਇਸ ਜਗ੍ਹਾ ਜਾਣ ਕੇ ਸਤਿਗੁਰੂ ਜੀ ਖਲੋ ਗਏ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਬੌਲੀ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਥਾਂ ਹੈ ਉਥੇ ਸਤਿਗੁਰੂ ਜੀ ਖਲੋ ਗਏ, ਔਰ ਟੱਕ ਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਟੱਕ ਲਾਉਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ।
ਬੁੱਢੇ ਪ੍ਰਥਮ ਕਹੀ ਕਰ ਗਏ ਜੈ ਗੁਰ ਕਹੀ ਤੀਰਥ ਕਰ ਸਹੇ।
ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਮੁੱਖ ਵਜ਼ੀਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਿਕਟ ਵਰਤੀਆਂ ਸਿੱਖ ਚੋਂ ਸਭ ਤੋਂ ਮੂਹਰੇ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ, ਤੇ ਹੁਕਮ ਕੀਤਾ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਵੀ ਤੁਸੀਂ ਆਪਣੇ ਹੱਥੀਂ ਸਭ ਤੋਂ ਪਹਿਲਾਂ ਟੱਕ ਤੁਸੀਂ ਲਾਓ। ਕਿੱਡਾ ਵੱਡਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਜੀ ਦੇ ਰਹੇ ਨੇ, ਤੇ ਜਿੱਥੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਵੀ ਇਸ ਜਗ੍ਹਾ ਤੇ ਟੱਕ ਲਾਉਣਾ, ਉਥੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੇ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਉਸੇ ਜਗ੍ਹਾ ਤੇ ਸਭ ਤੋਂ ਪਹਿਲਾਂ ਕਈ ਦੇ ਨਾਲ ਟੱਕ ਲਾਇਆ ਹੈ।
ਤੈਤੇ ਮਾਟੀ ਲੀਨ ਉਪਾਟੀ ਭਰੀ ਟੋਕਰੀ ਸਿਰ ਤਰ ਸਟੇ।
ਬਾਬਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਇਸ ਜਗ੍ਹਾ ਤੇ ਟੱਕ ਲਾਓ ਬੌਲੀ ਸਾਹਿਬ ਦਾ, ਉਥੇ ਹੀ ਬਾਬਾ ਜੀ ਨੇ ਟੱਕ ਲਾਇਆ ਤੇ ਟੱਕ ਲਾ ਕੇ ਉਥੋਂ ਹੀ ਮਿੱਟੀ ਪੁੱਟ ਕੇ ਟੋਕਰੀ ਵਿਚ ਪਾਈ ਹੈ। ਸਭ ਤੋਂ ਪਹਿਲੀ ਟੋਕਰੀ ਬੌਲੀ ਸਾਹਿਬ ਦੇ ਵਿਚੋਂ ਜਿਹੜੀ ਮਿੱਟੀ ਕੱਢਣ ਦੀ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਿਰ ਤੇ ਚੁੱਕ ਕੇ ਬਾਹਰ ਸੁੱਟੀ ਹੈ। ਸਭ ਤੋਂ ਪਹਿਲੀ ਟੋਕਰੀ ਚੁੱਕਣ ਦੀ ਸੇਵਾ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ, ਤੇ ਟੋਕਰੀ ਚੁੱਕ ਕੇ ਮਿੱਟੀ ਦੀ ਭਰ ਕੇ ਉਹ ਬਾਹਰ ਲਿਆ ਕੇ ਸੁੱਟੀ ਹੈ।
ਬੋਲੋ ਸਕਲ ਸਿੱਖ ਲੱਗ ਪਰੇ ਸਰੇ ਚੌਂਪ ਸੇਵਾ ਹਿਤ ਕਰੇ।
ਬਾਬਾ ਬੁੱਢਾ ਜੀ ਨੇ ਸੇਵਾ ਆਰੰਭ ਕਰ ਦਿੱਤੀ, ਟੋਕਰੀ ਬਾਹਰ ਸੁੱਟ ਕੇ ਮਿੱਟੀ ਦੀ, ਬਾਅਦ ਚ ਸੇਵਾ ਚੱਲ ਪਈ। ਬਹੁਤ ਸਾਰੇ ਸਿੱਖ ਬੜੀ ਭਾਵਨਾ ਦੇ ਨਾਲ ਟੋਕਰੀਆਂ ਚੁੱਕ ਲਈਆਂ ਸਾਰਿਆਂ ਨੇ, ਤੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਚੁੱਕ ਕੇ ਬਾਹਰ ਸੁੱਟਣ ਲੱਗੇ ਹਨ।
ਸਤਿਗੁਰ ਖਰੇ ਕਰਾਵਤ ਕਾਰ ਸੰਗਤ ਕਰਤ ਚੌਂਪ ਚਿਤ ਧਾਰ।
ਗੁਰੂ ਜੀ ਆਪ ਬੌਲੀ ਸਾਹਿਬ ਦੇ ਕੰਢੇ ਤੇ ਖਲੋਤਿਆਂ ਸੇਵਾ ਆਪ ਆਪਣੀ ਨਿਗਰਾਨੀ ਚ ਗੁਰੂ ਅਮਰਦਾਸ ਸਾਹਿਬ ਜੀ ਕਰਾ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਬੜੇ ਚਾਓ ਨਾਲ ਬੜੇ ਉਤਸ਼ਾਹ ਨਾਲ ਕਿ ਗੁਰੂ ਘਰ ਵਿਚ ਤੀਰਥ ਲੱਗਣ ਲੱਗਾ, ਇਹ ਤੀਰਥ ਦੀ ਸੇਵਾ ਹੈ। ਖਾਲਸਾ ਜੀ, ਇਹ ਪਹਿਲਾ ਤੀਰਥ ਹੈ ਗੁਰੂ ਘਰ ਦੇ ਵਿਚ ਜਿਹੜਾ ਲੱਗਾ, ਅੱਜ ਤੋਂ ਪਹਿਲਾਂ ਕਦੇ ਗੁਰੂ ਘਰ ਵਿਚ ਬੌਲੀ ਨਹੀਂ ਸੀ ਲੱਗੀ, ਤੋ ਸਤਿਗੁਰੂ ਜੀ ਤੀਰਥ ਬਣਾਉਣ ਲੱਗੇ ਨੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ, ਤੇ ਫਿਰ ਬਾਅਦ ਵਿਚ ਜਿਹੜੇ ਗੁਰੂ ਸਾਹਿਬਾਨ ਉਨ੍ਹਾਂ ਤੇ ਫਿਰ ਅਨੇਕਾਂ ਬੌਲੀਆਂ, ਅਨੇਕਾਂ ਸਰੋਵਰ ਤਲਾਬ ਜਿਹੜੇ ਗੁਰੂ ਘਰਾਂ ਦੇ ਵਿਚ ਬਣਵਾਏ, ਤੇ ਪਹਿਲਾ ਤਲਾਬ ਵੈਸੇ ਗੁਰੂ ਘਰ ਦੇ ਵਿਚ ਰਾਏ ਬੁਲਾਰ ਨੇ ਵੀ ਬਣਵਾਇਆ ਸੀ ਗੁਰੂ ਨਾਨਕ ਸਾਹਿਬ ਦੀ ਯਾਦ ਚ ਨਨਕਾਣਾ ਸਾਹਿਬ ਦੀ ਧਰਤੀ ਤੇ। ਬੌਲੀ ਸਾਹਿਬ ਜਿਹੜੀ ਪਹਿਲੀ ਲੱਗਣ ਲੱਗੀ ਹੈ ਉਹ ਗੋਇੰਦਵਾਲ ਸਾਹਿਬ ਚ ਗੁਰੂ ਅਮਰਦਾਸ ਸਾਹਿਬ ਨੇ ਲਵਾਈ ਹੈ, तो धन गुरु अमरदास साहब जी कोल खलोते सेवा करा रहे ने, सिख बड़े चाओ नाल बड़े उमा नाल सेवा कर रहे ने।
जै कै पसर गयो बिरतंत, तीर्थ रचियो गुरु भगवंत।
किथे ए प्रसंग प्रगट हो गया, हर पासे गल पसर गई है कि श्री गुरु अमरदास साहब जी महाराज तीर्थ लवा रहे ने, गुरु घर दे विच तीर्थ दी रचना हो रही है, तीर्थ दी सेवा चल रही है, कार सेवा चल रही है। ए प्रसंग हर पासे प्रगट होया, नगर नगर ग्राम ग्राम शहरां दे विच खबर पसरी है।
निज घर ते कईआं बोलिया मैं, सिर पर तरे टोकरे आवै।
सुन के बेंत सिख अपने घरां विचों कईआं ते टोकरियां लै लै के आ गए भी उत्थे संगतां बड़ियां ने, कईआं टोकरियां किथे लभणियां ने। अपनियां कईआं ते टोकरियां घरां दे विचों गुरु के सिख लै के ते गोइंदवाल साहब पहुंचे ने, आ के सिर ते धर धर के टोकरियां मिट्टी दियां भर भर के बाहर छुटदे ने, और बौली साहब दी सेवा करके योगदान पा रहे ने।
ज्यो ज्यो सेव करै तर पाओ, त्यों त्यों सतगुर होत पसाओ।
जिवें जिवें भावना धार के गुरु के सिख सेवा करदे ने, तिवे तिवे सतगुरु गुरु अमरदास साहब जी महाराज उन्हां ते प्रसन्न हुंदे ने। जिवें जिवें कोई भावना नाल सेवा कर रहा है, कोई तन करके, कोई मन करके, कोई धन करके, तीन प्रकार दी सेवा है, तो तिना प्रकारां दी सेवा नूं वेख के गुरु अमरदास साहब जी प्रसन्नता दे घर विच आ के गुरसिखां ते प्रसन्नता करदे हन।
नित प्रत करत कार नर ब्रिंद, काडे माटी खोद बिलंद।
प्रति इस तरह दी कार करदे ने गुरु के सिख, कार सेवा चल रही है, मिट्टी कढ कढ के टोकरियां विच भर भर के उस मिट्टी नूं बाहर सुटदे ने। खुदाई दी सेवा चल रही, क्योंकि पहला खुदाई दी सेवा चलनी सी ते बौली साहब बहुत डूंघाई तक जानी है, इस करके खुदाई दी सेवा चल रही है, बहुत सारी मिट्टी भर भर के बाहर सुटदे ने।
संगत काल करत ते जेती, अचै देग ते भोजन तेते।
संगत इत्थे सेवा कर रही है, सारिया दा लंगर प्रशादा गुरु के लंगरां विच हुंदा, इस करके लंगर दा खर्चा भी वध गया। पर माया भी बेंत आ रही है, गुरु के सिख लिया के माया भेट करदे ने। जिन्नियां संगतां इत्थे सेवा करन आउंदियां ने, मजदूर भी कई लाए हुए ने, जिहड़े आ के शाम नूं मेहनताना भी लै लैंदे ने गुरु घर विचों, उन्हां सारिआं दा लंगर दा जिहड़ा प्रबंध है ਉਹ ਗੁਰੂ ਘਰ ਦੇ ਲੰਗਰਾਂ ਵਿਚ ਹੀ ਹੁੰਦਾ। ਸਾਰੀ ਸੰਗਤ ਲੰਗਰਾਂ ਵਿਚੋਂ ਪ੍ਰਸ਼ਾਦਾ ਚੱਕਦੀ ਹੈ।
ਲਗੈ ਮਿਹਨਤੀ ਗਨ ਜੇ ਆਏ, ਸੋ ਦੋਇ ਤਕੇ ਦਿਹਾੜੀ ਪਾਏ।
ਜਿਹੜੇ ਆ ਕੇ ਮਿਹਨਤੀ ਮਿਹਨਤ ਮਜ਼ਦੂਰ ਨੇ, ਗਰੀਬੀ ਵੀ ਸੀ ਕਈ ਇਲਾਕੇ ਚ, ਕੋਈ ਕਹਿੰਦੇ ਜੀ ਸਾਡੇ ਕੋਲ ਤਾਂ ਸੇਵਾ ਕੱਲੀ ਨੀ ਪੁੱਗਣੀ, ਅਸੀਂ ਨਾਲੇ ਸੇਵਾ ਤੇ ਨਾਲੇ ਮਜ਼ਦੂਰੀ ਵੀ ਕਰਾਂਗੇ, ਸੇਵਾ ਸਮਝ ਕੇ ਕਰਾਂਗੇ ਪਰ ਮਜ਼ਦੂਰੀ ਵੀ ਸਾਨੂੰ ਲੈਣੀ ਪੈਣੀ ਹੈ, ਪੇਟ ਪਾਲਣਾ। ਤੇ ਦੋ ਦੋ ਟਕੇ ਉਹਨਾਂ ਨੂੰ ਮਜ਼ਦੂਰੀ ਉਸ ਸਮੇਂ ਦਿਹਾੜੀ ਦੀ ਜਿਹੜੀ ਬਣਦੀ ਸੀ ਉਹ ਦਿੱਤੀ ਜਾਂਦੀ ਹੈ, ਦੋ ਦੋ ਟਕੇ ਉਹਨਾਂ ਨੂੰ ਦਿਹਾੜੀ ਦੇ ਸ਼ਾਮ ਨੂੰ ਪ੍ਰਾਪਤ ਹੋ ਜਾਂਦੇ ਨੇ।
ਲੰਗਰ ਤੇ ਆਹਾਰ ਮਨ ਭਾਵਤ, ਲੇਕਰ ਸੋਭੀ ਤੈ ਤੇ ਖਾਵਤ।
ਮਿਹਨਤਾਨਾ ਲੈਣ ਵਾਲੇ ਨੇ, ਇਹ ਨੀ ਵੀ ਉਹਨਾਂ ਨੂੰ ਲੰਗਰ ਚ ਰੋਕਿਆ ਜਾਂਦਾ ਵੀ ਤੁਸੀਂ ਪ੍ਰਸ਼ਾਦਾ ਨਹੀਂ ਛਕਣਾ, ਉਹ ਵੀ ਸਗੋਂ ਨਾਲੇ ਤਾਂ ਮਿਹਨਤਾਨਾ ਵੀ ਮਜ਼ਦੂਰੀ ਵੀ ਲੈ ਲੈਂਦੇ ਸ਼ਾਮ ਨੂੰ, ਤੇ ਨਾਲੇ ਦੁਪਹਿਰ ਦੇ ਸਮੇਂ ਗੁਰੂ ਕੇ ਲੰਗਰਾਂ ਦੇ ਵਿਚ ਲੰਗਰ ਪ੍ਰਸ਼ਾਦਾ ਵੀ ਉਹਨਾਂ ਨੂੰ ਛਕਣ ਨੂੰ ਪ੍ਰਾਪਤ ਹੁੰਦਾ ਹੈ, ਔਰ ਉਹ ਲੰਗਰ ਛਕ ਕੇ ਮਿਹਨਤ ਕਰਦੇ ਹਨ।
ਦੇਗ ਵਿਸਾਲ ਹੋਣ ਸਭ ਲਾਗੇ, ਆਨੇ ਅਨ ਸਿੱਖ ਵੱਡ ਭਾਗੇ।
ਬਹੁਤ ਜ਼ਿਆਦਾ ਲੰਗਰ ਹੋਣ ਵਰਤਣ ਲੱਗਾ, ਲੰਗਰ ਦਾ ਖਰਚਾ ਵੱਧ ਗਿਆ, ਵੱਡੇ ਵੱਡੇ ਬਰਟੋਇਆਂ ਦੇਗਚਿਆਂ ਵਿਚ ਲੰਗਰ ਪੱਕਦਾ ਹੈ, ਤੇ ਗੁਰੂ ਕੇ ਸਿੱਖ ਆਪ ਲਿਆ ਕੇ ਧਨ ਭੇਟ ਕਰਦੇ ਨੇ, ਕੋਈ ਸਿੱਧਾ ਲਿਆ ਕੇ ਭੇਟ ਕਰਦਾ, ਕੋਈ ਅੰਨ ਲਿਆ ਕੇ ਭੇਟ ਕਰਦਾ, ਵੀ ਲੰਗਰਾਂ ਵਿਚ ਖਰਚਾ ਬਹੁਤ ਹੈ। ਇਸ ਕਰਕੇ ਸਿੱਖ ਸਰਵ ਪ੍ਰਕਾਰ ਦੇ ਨਾਲ ਸੇਵਾਵਾਂ ਕਰ ਰਹੇ ਨੇ, ਸੇਵਾਵਾਂ ਨਿਭਾ ਰਹੇ ਨੇ।
ਕੀਤਕ ਦਾਸ ਦਰਬ ਲੈ ਆਏ, ਬੈਠ ਮਿਹਨਤੀ ਦੇਤ ਲਗਾਏ।
ਕਈ ਸਿੱਖ ਤਾਂ ਅੰਨ ਲਿਆ ਕੇ ਲੰਗਰ ਚ ਭੇਟ ਕਰਦੇ ਨੇ, ਕਈ ਮਾਇਆਧਾਰੀ ਸਿੱਖ ਨੇ ਉਹ ਮਾਇਆ ਲੈ ਕੇ ਆਉਂਦੇ ਨੇ, ਉਹ ਸ਼ਾਮ ਨੂੰ ਵੇਖਦੇ ਨੇ ਵੀ ਮਜ਼ਦੂਰ ਕਿੰਨੇ ਲੱਗੇ ਨੇ, ਉਹਨਾਂ ਮਜ਼ਦੂਰਾਂ ਦੀ ਮਜ਼ਦੂਰੀ ਗਿਣ ਕੇ, ਕੱਲੇ ਕੱਲੇ ਮਜ਼ਦੂਰ ਦੀ ਜਿੰਨੀ ਮਜ਼ਦੂਰੀ ਬਣਦੀ ਹੈ, ਉਹ ਜਿਹੜੇ ਧਨਵਾਨ ਸਿੱਖ ਨੇ ਉਹਨਾਂ ਨੂੰ ਮਜ਼ਦੂਰੀ ਦੇ ਕੇ ਫਿਰ ਟੋਰਦੇ ਨੇ, ਵੀ ਲੋ ਭਾਈ ਤੁਹਾਡੀ ਜਿਹੜੀ ਮਜ਼ਦੂਰੀ ਬਣਦੀ ਆ ਉਹ ਲੈ ਲਓ। ਏਦਾਂ ਦੇ ਵੀ ਸਿੱਖ ਨੇ ਜਿਹੜੇ ਸ਼ਾਮ ਨੂੰ ਆ ਕੇ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਕੇ ਤੋਰਦੇ ਨੇ।
ਰਹਿਮ ਬਾਵਲੀ ਥਲ ਬਦ ਪੀਰ ਕਬ ਕਬ ਸਤਗੁਰ ਬੈਠੇ ਤੀਰ।
ਬੋਲੀ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਦੀ। ਬਹੁਤ ਸਾਰੇ ਸਿੱਖ ਬੋਲੀ ਸਾਹਿਬ ਦੀ ਸੇਵਾ ਕਰਦੇ ਨੇ ਤੇ ਸਤਿਗੁਰੂ ਜੀ ਦਾ ਸਰੀਰ ਬਿਰਧ ਹੈ, ਕਦੇ ਸਤਿਗੁਰੂ ਜੀ ਵੀ ਆ ਕੇ ਕਦੇ ਕਿਨਾਰੇ ਤੇ ਬੈਠ ਜਾਂਦੇ ਸੇਵਾ ਕਰਦਿਆਂ ਸਿੱਖਾਂ ਨੂੰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਵੇਖ ਕੇ ਨਾਲੇ ਉਨ੍ਹਾਂ ਤੇ ਖੁਸ਼ੀਆਂ ਕਰਦੇ, ਕਿਰਪਾ ਦੀ ਦ੍ਰਿਸ਼ਟੀ ਕਰਦੇ ਨੇ ਤੇ ਸਤਿਗੁਰੂ ਜੀ ਵੀ ਕਦੇ ਆ ਕੇ ਕਿਨਾਰੇ ਤੇ ਬੈਠ ਜਾਂਦੇ ਨੇ।
ਤਨ ਤੇ ਤਨ ਤੇ ਸ਼ਿਵੈ ਗੁਰ ਕੋ ਪ੍ਰੇਮ ਕਰਤ ਬੀਰਗ ਨਾਲ ਉਰ ਕੋ।
ਤਨ ਕਰਕੇ ਤੇ ਤਨ ਕਰਕੇ ਸੇਵਾ ਕਰਦੇ ਨੇ ਗੁਰੂ ਦੀ ਪਾਤਸ਼ਾਹ ਜੀ ਮਹਾਰਾਜ ਜੀ ਦੀ। ਬੜਾ ਭਾਰੀ ਪ੍ਰੇਮ ਹੈ ਉਨ੍ਹਾਂ ਦੇ ਹਿਰਦਿਆਂ ਵਿਚ ਤੇ ਭਾਰੀ ਪ੍ਰੀਤ ਭਾਰੀ ਪ੍ਰੇਮ ਉਹ ਆਪਣੇ ਹਿਰਦੇ ਚ ਧਾਰਨ ਕਰਕੇ ਗੁਰੂ ਕੇ ਸਿੱਖ ਤਨ ਔਰ ਧਨ ਕਰਕੇ ਸੇਵਾ ਕਰ ਰਹੇ ਨੇ।
ਕਾਲੇ ਕਾਲ ਲੇ ਫਲ ਚਾਹ ਹਲਤ ਪਲਤ ਕੋ ਦੀਰਗ ਲਾਹਾ।
ਕਾਲਣਾ ਕਾਲਦੇ ਨੇ, ਗੁਰੂ ਘਰ ਦੀ ਸੇਵਾ ਕਰਦੇ ਨੇ, ਬੌਲੀ ਸਾਹਿਬ ਦੀ ਸੇਵਾ ਕਰਦੇ ਨੇ ਔਰ ਸੇਵਾ ਕਰਕੇ ਆਪਣੇ ਮਨ ਦੇ ਵਿਚ ਫਲ ਦੀ ਚਾਹਨਾ ਇਹ ਕਰਦੇ ਨੇ ਕਿ ਸਾਡਾ ਲੋਕ ਤੇ ਪਰਲੋਕ ਸਤਿਗੁਰੂ ਜੀ ਸਵਾਰ ਦੇਣ। ਬਹੁਤ ਸਾਰੇ ਸਿੱਖ ਇਹ ਚਾਹਨਾ ਕਰਦੇ ਨੇ ਕਿ ਸਾਡਾ ਹਲਤ ਤੇ ਪਲਤ ਲੋਕ ਤੇ ਪਰਲੋਕ ਸਤਿਗੁਰੂ ਜੀ ਸਵਾਰ ਦੇਣੇ। ਬੜੇ ਵੱਡੇ ਲਾਹੇ ਦਾ ਸੌਦਾ ਹੈ ਗੁਰੂ ਘਰ ਦੀ ਇਹ ਸੇਵਾ ਕਰਕੇ ਬੌਲੀ ਸਾਹਿਬ ਦੇ। ਜਿੱਥੇ ਲੋਕ ਸਵਰਨਾ ਹੈ ਉਥੇ ਪਰਲੋਕ ਵੀ ਸਵਰ ਜਾਣਾ ਹੈ, ਲੋਕ ਤੇ ਪਰਲੋਕ ਸਤਿਗੁਰੂ ਜੀ ਨੇ ਸਵਾਰ ਦੇਣਾ ਹੈ।
ਸੁਣ ਸੁਣ ਸੁਦ ਕੋ ਚਿਪੀ ਉਤ ਲਾਵਤ ਕਰਤ ਚੋਂਬ ਜਿਸ ਤੇ ਥਲ ਆਵਤ।
ਸੁਣ ਕੇ ਗੁਰੂ ਕੇ ਸਿੱਖ ਬੜੇ ਚਾਉ ਨਾਲ ਆਉਂਦੇ, ਜਿਨ੍ਹਾਂ ਦੇ ਮਨ ਚ ਬੜੀ ਚੌਂਪ ਹੈ, ਬੜਾ ਚਾਉ ਹੈ ਕਿ ਜਦੋਂ ਗੁਰੂ ਘਰ ਦੇ ਵਿਚ ਸੇਵਾ ਸੁਣਦੇ ਨੇ ਵੀ ਸੇਵਾ ਹੋ ਰਹੀ ਹੈ ਬੌਲੀ ਸਾਹਿਬ ਦੀ। ਇਹ ਗੁਰੂ ਘਰ ਦੇ ਵਿਚ ਸੇਵਾ ਦਾ ਬੜਾ ਵੱਡਾ ਯੱਗ ਪਹਿਲੀ ਵਾਰ ਚੱਲਿਆ ਹੈ ਤੇ ਕਹਿੰਦੇ ਸੇਵਾ ਹੋ ਰਹੀ ਹੈ। ਸੁਣ ਸੁਣ ਕੇ ਸੇਵਾ ਕਰਨ ਵਾਸਤੇ ਸਿੱਖ ਉਮਗ ਉਮਗ ਕੇ ਆਉਂਦੇ ਨੇ ਵੀ ਗੁਰੂ ਘਰ ਦੀ ਸੇਵਾ ਕਰੀਏ।
ਲਾਪੁਰ ਆਦ ਨਗਰ ਗਨ ਜੋਈ ਗ੍ਰਾਮ ਬ੍ਰਿੰਦ ਮੈਂ ਇਸ ਦੋਏ।
ਇਥੋਂ ਤੱਕ ਵੀ ਜਿਹੜਾ ਲਾਹੌਰ ਸ਼ਹਿਰ ਹੈ ਉਥੇ ਤੱਕ ਵੀ ਖਬਰ ਪਹੁੰਚੀ। ਹੁਣ ਲਾਹੌਰ ਸ਼ਹਿਰ ਦੇ ਵਿਚ ਵੀ ਬਹੁਤ ਸਾਰੇ ਸਿੱਖਾਂ ਦਾ ਵਾਸਾ ਸੀ, ਉਨ੍ਹਾਂ ਨੇ ਜਦੋਂ ਸੁਣਿਆ ਵੀ ਸੇਵਾ ਹੋ ਰਹੀ ਹੈ ਬੌਲੀ ਸਾਹਿਬ ਦੀ, ਤੀਰਥ ਲੱਗ ਰਿਹਾ ਗੁਰੂ ਘਰ ਵਿਚ, ਤੇ ਤੀਰਥ ਲੱਗਣ ਦੀ ਸੇਵਾ ਜਾਣ ਕੇ ਉਹ ਵੀ ਬੜੇ ਸਿੱਖ ਲਾਹੌਰ ਤੋਂ ਇਕੱਠੇ ਹੋ ਕੇ ਬਹੀਰਾਂ ਘੱਤ ਕੇ ਆਉਣ ਲੱਗੇ। ਹੋਰ ਜਿਹੜੇ ਨੇੜੇ ਤੇੜੇ ਨਗਰ ਨੇ ਉਥੋਂ ਵੀ ਸਿੱਖ ਆਉਣ ਲੱਗੇ ਨੇ।
ਸਤਿਗੁਰ ਰਚੈ ਸਤਿਗੁਰ ਤੀਰਥ ਰਚੈ ਸੋ ਬਾਪੇ ਫਲਦਾਇਕ ਜੈ ਉਧਰੈ ਪਾਪੇ।
ਆਪਸ ਵਿਚ ਵਿਚਾਰਾਂ ਕਰਦੇ ਨੇ ਚੱਲਣ ਸਮੇਂ ਆਪਣਿਆਂ ਨਗਰਾਂ ਤੋਂ, ਕਹਿੰਦੇ ਸਤਿਗੁਰੂ ਜੀ ਬੌਲੀ ਸਾਹਿਬ ਦੀ ਰਚਨਾ ਕਰ ਰਹੇ ਨੇ, ਤੀਰਥ ਥਾਪ ਰਹੇ ਨੇ, ਤੀਰਥ ਦੀ ਸਥਾਪਨਾ ਕਰ ਰਹੇ ਨੇ, ਬੜਾ ਵੱਡਾ ਤੀਰਥ ਲਾਉਣ ਲੱਗੇ ਨੇ ਬੌਲੀ ਸਾਹਿਬ ਚ ਗੋਇੰਦਵਾਲ ਸਾਹਿਬ ਵਿਚ, ਜਿਹਦਾ ਬੜਾ ਭਾਰੀ ਫਲ ਹੋਵੇਗਾ। ਬਹੁਤ ਸਾਰੇ ਪਾਪੀ ਪਾਪ ਕਰਮ ਕਰਨ ਵਾਲੇ ਉਥੇ ਇਸ਼ਨਾਨ ਕਰਕੇ ਉਨ੍ਹਾਂ ਦਾ ਉਧਾਰ ਹੋਵੇਗਾ, ਬਹੁਤ ਸਾਰੇ ਜੀਵਾਂ ਦੀ ਕਲਿਆਣ ਹੋਵੇਗੀ ਜਦੋਂ ਤੀਰਥ ਬਣ ਕੇ ਤਿਆਰ ਹੋਵੇਗਾ।
ਗਏ ਪਾਮਨੀ ਕਰੋ ਪੂਰਨ ਹਿਮ ਸੁਨ ਨਰਗਨ ਪਹੁੰਚੇ ਤੂਰਨ।
ਭਾਵਨਾ ਧਾਰ ਕੇ ਗਿਆ ਜਿੱਥੇ ਸਾਡੀਆਂ ਆਸਾਂ ਪੂਰਨ ਹੋਣਗੀਆਂ, ਇਹ ਮਨ ਦੇ ਵਿਚ ਭਾਵਨਾਵਾਂ ਰੱਖ ਕੇ ਗੁਰੂ ਕੇ ਸਿੱਖ ਭਾਵਨਾਵਾਂ ਰੱਖ ਕੇ, ਕਈਆਂ ਦੇ ਮਨਾਂ ਚ ਆਸਾਂ ਹੁੰਦੀਆਂ, ਆਸਾਕਾਰ ਸਿੱਖ ਵੀ ਬੜੇ ਹੁੰਦੇ ਜਿਨ੍ਹਾਂ ਅੰਦਰ ਸਕਾਮ ਸੇਵਾ ਕਰਨ ਦੀ ਭਾਵਨਾ ਹੈ। ਸਕਾਮ ਤੇ ਨਿਸ਼ਕਾਮ ਦੋ ਪ੍ਰਕਾਰ ਦੀ ਸੇਵਾ ਹੁੰਦੀ ਹੈ, ਕੋਈ ਕਾਮਨਾ ਰੱਖ ਕੇ ਸੇਵਾ ਕਰਦਾ, ਕੋਈ ਨਿਸ਼ਕਾਮ ਰਹਿ ਕੇ ਸੇਵਾ ਕਰਦਾ, ਕਾਮਨਾ ਵਾਲੇ ਬਹੁਤੇ ਜ਼ਿਆਦਾ ਹੁੰਦੇ ਨੇ। ਇਸ ਕਰਕੇ ਕਹਿੰਦੇ ਜਿਹੜੇ ਸਕਾਮ ਸੇਵਾ ਕਰਨ ਦੇ ਅਭਲਾਖੀ ਸਨ ਕਾਮਨਾ ਰੱਖ ਕੇ ਆਉਣ ਵਾਲੇ, ਉਹ ਵੀ ਆਏ ਤੇ ਬੜੀ ਭਾਵਨਾ ਨਾਲ ਆਏ ਕਿ ਅਸੀਂ ਜਦੋਂ ਸੇਵਾ ਕਰਾਂਗੇ ਤੇ ਸਾਡੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਸਾਡੀਆਂ ਆਸਾਂ ਪੂਰਨ ਹੋਣਗੀਆਂ। ਇਹ ਸੁਣ ਕੇ ਬਹੁਤ ਸਾਰੇ ਨਾਰਾਂ ਦੇ ਸਮੂਹ ਗੁਰੂ ਘਰ ਦੇ ਵਿਚ ਪਹੁੰਚ ਰਹੇ ਨੇ।
ਸੰਤੇ ਲਾਏ ਮਿਹਨਤੀ ਦੇਤ ਪੁਨ ਉੱਠ ਕਲੈ ਖਨੈ ਕਹੀ ਕਰ ਲੇਤ।
ਇਹਨਾਂ ਨੇ ਮਜ਼ਦੂਰਾਂ ਦੀ ਜਿਹੜੀ ਮਾਇਆ ਉਹ ਆਪਣੇ ਜੁੰਮੇ ਲੈ ਲਈ ਹੈ ਕਿ ਮਹਾਰਾਜ 10 ਮਜ਼ਦੂਰਾਂ ਦੀ ਸੇਵਾ ਅਸੀਂ ਕਰਾਂਗੇ, ਕੋਈ ਕਹਿੰਦਾ 20 ਮਜ਼ਦੂਰਾਂ ਦੀ ਮਜ਼ਦੂਰੀ ਅਸੀਂ ਦੇਵਾਂਗੇ, ਕੋਈ ਕਹਿੰਦਾ ਜੀ ਅਸੀਂ 5 ਦੀ ਸੇਵਾ ਕਰਾਂਗੇ। ਏਦਾਂ ਜਿੰਨੀ ਜਿੰਨੀ ਯਥਾ ਸ਼ਕਤ ਕਿਸੇ ਕੋਲ ਮਾਇਆ ਹੈ ਉਹਦੇ ਹਿਸਾਬ ਨਾਲ ਮਜ਼ਦੂਰਾਂ ਦੀ ਮਾਇਆ ਵੰਡ ਲਈ ਹੈ ਔਰ ਉਨ੍ਹਾਂ ਮਿਹਨਤੀਆਂ ਨੂੰ ਮਿਹਨਤਾਨਾ ਦਿੰਦੇ। ਕੱਲਾ ਉਹਨਾਂ ਕੋਲੋਂ ਮਜ਼ਦੂਰੀ ਕਰਾਉਂਦੇ ਹੀ ਨਹੀਂ, ਸਗੋਂ ਆਪ ਵੀ ਕਈਆਂ ਟੋਕਰੀਆਂ ਫੜ ਕੇ ਉਹਨਾਂ ਦੇ ਨਾਲ ਲੱਗ ਕੇ ਸੇਵਾ ਕਰਦੇ ਨੇ। ਜਿੱਥੇ ਮਜ਼ਦੂਰਾਂ ਨੂੰ ਮਾਇਆ ਦੇ ਕੇ ਸੇਵਾ ਕਰਦੇ ਨੇ, ਉਥੇ ਆਪ ਨਾਲ ਕਈਆਂ ਤੇ ਟੋਕਰੀਆਂ ਲੈ ਕੇ ਗੁਰੂ ਘਰ ਦੀ ਬੌਲੀ ਸਾਹਿਬ ਦੀ ਸੇਵਾ, ਤੀਰਥ ਦੀ ਸੇਵਾ ਕਰਦੇ ਨੇ।
ਇੱਕ ਜਾਵੇ ਇੱਕ ਆਵੇ ਪਾਤ, ਸਿੱਖ ਸੰਗਤ ਮੈਂ ਅਧਿਕ ਹੁਲਾਤ।
ਕਈ ਸੇਵਾ ਕਰਨ ਆ ਰਹੇ ਨੇ, ਕਈ ਸੇਵਾ ਕਰਕੇ ਹੁਣ ਘਰਾਂ ਦੇ ਕੰਮ ਕਾਰ ਵੀ ਗ੍ਰਿਸਤੀ ਸਿੱਖ ਨੇ, ਘਰਾਂ ਦੇ ਕਾਰ ਵਿਹਾਰ ਵੀ ਸੰਭਾਲਣੇ ਹੁੰਦੇ ਕਈਆਂ ਨੇ। ਕੋਈ ਇੱਕ ਦਿਨ, ਕੋਈ ਦੋ ਦਿਨ, ਕੋਈ ਚਾਰ ਦਿਨ, ਕਈ ਪੰਜ ਦਿਨ ਸੇਵਾ ਕਰਕੇ ਫਿਰ ਵਾਪਸ ਮੁੜਦੇ ਨੇ। ਇੱਦਾਂ ਇੱਕ ਆ ਰਹੇ ਨੇ, ਸੰਗਤ ਵਿੱਚ ਕਮੀ ਨਹੀਂ ਆਈ, ਜਿੰਨੇ ਕੁ ਚਲੇ ਜਾਂਦੇ ਨੇ ਉਨੇ ਕੁ ਹੋਰ ਆ ਜਾਂਦੇ ਨੇ। ਇੱਦਾਂ ਗੁਰੂ ਘਰ ਦੀ ਸੇਵਾ ਜਿਹੜੀ ਹੈ, ਨਿਤਕਾਰ ਸੇਵਾ ਜਿਹੜੀ ਹੈ, ਉਹ ਚੱਲ ਰਹੀ ਹੈ।
ਕਰ ਬਾਪ ਕਾ ਮੈਂ ਅਨੁਰਾਗ, ਸਤਿਗੁਰ ਕੀ ਸੇਵਾ ਮੈਂ ਲਾਗ।
ਸਿੱਖ ਸੰਗਤਾਂ ਦੇ ਅੰਦਰ ਬੜਾ ਹੁਲਾਸ ਹੈ, ਬੜਾ ਚਾਓ ਹੈ, ਉਤਸ਼ਾਹ ਹੈ ਸੇਵਾ ਕਰਨ ਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਲੱਗਣ ਵਾਲੀ ਬੌਲੀ ਦੀ ਸੇਵਾ ਕਰਦੇ ਨੇ, ਬੜੇ ਚਾਓ ਨਾਲ, ਅਨੁਰਾਗ ਨਾਲ ਸੇਵਾ ਕਰਦੇ ਨੇ ਕਾਰ ਸੇਵਾ ਵਿੱਚ। ਕਿ ਗੁਰੂ ਕੀ ਸੇਵਾ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਭਾਵਨਾ ਰੱਖ ਕੇ ਵੀ ਗੁਰੂ ਦੀ ਸੇਵਾ ਫਲਦਾਈ ਹੈ, ਪਰ ਜੇ ਕੋਈ ਚਿੱਤ ਲਾ ਕੇ, ਭਾਵਨਾ ਲਾ ਕੇ ਕਰੇ, ਉਹਨਾਂ ਨੂੰ ਫਲ ਪ੍ਰਾਪਤ ਹੁੰਦੇ ਨੇ। ਇਹ ਭਾਵਨਾ ਰੱਖ ਕੇ ਗੁਰੂ ਘਰ ਦੀ ਸੇਵਾ ਕਰ ਰਹੇ ਨੇ, ਬੌਲੀ ਸਾਹਿਬ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਨੇ।
ਲਾਪੁਰ ਤੇ ਮਜੂਰ ਚੱਲ ਆਏ, ਕਰੇ ਕਾਰ ਚਿਤ ਚੌਂਪ ਬਡਾਏ।
ਲਾਹੌਰ ਤੋਂ ਬੜੇ ਮਜ਼ਦੂਰਾਂ ਨੂੰ ਲੈ ਕੇ, ਜਿਹੜੇ ਸ਼ਾਹੂਕਾਰ ਸਿੱਖ ਸੀ, ਉਹ ਲੈ ਕੇ ਆਏ ਮਜ਼ਦੂਰਾਂ ਨੂੰ। ਕੋਈ ਪੰਜ ਮਜ਼ਦੂਰ ਲੈ ਕੇ ਆਇਆ, ਕੋਈ ਦਸ, ਕੋਈ ਵੀਹ, ਏਦਾਂ ਬਹੁਤ ਸਾਰੇ ਮਜ਼ਦੂਰ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਵੀ ਸੀ ਗੁਰੂ ਘਰ ਦੇ, ਉਹ ਚੱਲ ਕੇ ਆਏ ਨੇ ਲਾਹੌਰ ਤੋਂ ਗੁਰੂ ਘਰ ਦੀ ਸੇਵਾ ਵਾਸਤੇ।
ਦਿਨ ਮੈਂ ਲੰਗਰ ਭੋਜਨ ਖਾਵਤ, ਸੰਗ ਦੁਆਨੇ ਦਿਹਾੜੀ ਪਾਵਤ।
ਨਾਲੇ ਦਿਨੇ ਤਾਂ ਸੇਵਾ ਕਰਦੇ ਨੇ ਬੌਲੀ ਸਾਹਿਬ ਚ, ਤੇ ਲੰਗਰ ਵੀ ਗੁਰੂ ਘਰ ਦੇ ਵਿਚ ਛਕਦੇ ਨੇ, ਤੇ ਸ਼ਾਮ ਨੂੰ ਉਨ੍ਹਾਂ ਨੂੰ ਦੋ ਆਨੇ ਮਜ਼ਦੂਰੀ ਵੀ ਮਿਲ ਜਾਂਦੀ। ਦੋ ਆਨੇ ਵੀ ਉਦੋਂ ਮਜ਼ਦੂਰੀ ਦਾ ਜਿਹੜਾ ਮੁੱਲ ਸੀਗਾ ਉਹ ਦੋ ਆਨੇ ਸੀ, ਤੇ ਸ਼ਾਮ ਦੇ ਸਮੇਂ ਉਨ੍ਹਾਂ ਨੂੰ ਦੋ ਆਨੇ ਮਜ਼ਦੂਰੀ ਵੀ ਮਿਲ ਜਾਂਦੀ ਹੈ, ਤੇ ਦਿਨ ਦੇ ਸਮੇਂ ਗੁਰੂ ਘਰ ਦੇ ਵਿਚ ਛਕਣ ਵਾਸਤੇ ਲੰਗਰ ਵੀ ਮਿਲ ਜਾਂਦਾ, ਫਿਰ ਸ਼ਾਮ ਨੂੰ ਮਜ਼ਦੂਰੀ ਲੈ ਕੇ ਰਾਤ ਨੂੰ ਵੀ ਗੁਰੂ ਘਰ ਦੇ ਵਿਚੋਂ ਲੰਗਰ ਛਕਣ ਨੂੰ ਮਿਲਦਾ ਹੈ।
ਇੱਕ ਸਿੱਖ ਪ੍ਰੇਮੀ ਤੈ ਚੱਲ ਆਵੇ, ਇੱਕ ਮਿਹਨਤੀ ਦਿਹਾੜੀ ਪਾਵੇ।
ਪ੍ਰੇਮੀ ਸਿੱਖ ਨੇ ਜਿਨ੍ਹਾਂ ਨੂੰ ਕੋਈ ਕਾਂਖਾ ਨਹੀਂ ਕਿ ਸਾਨੂੰ ਮਾਇਆ ਨਹੀਂ ਚਾਹੀਦੀ, ਉਹ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ, ਕਾਮਨਾ ਤੋਂ ਰਹਿਤ ਹੋ ਕੇ ਵੀ ਸਾਨੂੰ ਧਨ ਨਹੀਂ ਚਾਹੀਦਾ, ਮਾਇਆ ਨਹੀਂ ਚਾਹੀਦੀ, ਉਹ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ। ਇੱਕ ਮਿਹਨਤੀ ਨੇ ਜਿਹੜੇ ਮਜ਼ਦੂਰ ਨੇ, ਜਿਨ੍ਹਾਂ ਦਾ ਕੰਮ ਹੀ ਮਜ਼ਦੂਰੀ ਕਰਕੇ ਦਾਨ ਮਾਇਆ ਲੈਣਾ, ਉਹ ਮਜ਼ਦੂਰੀ ਵੀ ਕਰਦੇ ਨੇ ਪ੍ਰੇਮ ਨਾਲ, ਪਰ ਇਹ ਸਮਝ ਕੇ ਨਹੀਂ ਕਰਦੇ ਕਿ ਅਸੀਂ ਦਿਹਾੜੀ ਕਰ ਰਹੇ, ਉਹ ਇਹ ਸਮਝ ਕੇ ਕਰਦੇ ਨੇ ਵੀ ਗੁਰੂ ਘਰ ਦੀ ਸੇਵਾ ਹੈ, ਸੇਵਾ ਜਾਣ ਕੇ ਸੇਵਾ ਕਰਦੇ ਨੇ, ਔਰ ਨਾਲ ਉਨ੍ਹਾਂ ਨੂੰ ਮਜ਼ਦੂਰੀ ਤੇ ਮਿਹਨਤਾਨਾ ਵੀ ਮਿਲਦਾ ਹੈ।
ਦਿਨ ਪ੍ਰਤ ਬਾਪੀ ਕਾਰ ਮਹਾਨਾ, ਹੋਵਤ ਹੈ ਵੀ ਵਿਦਤ ਜਹਾਨਾ।
ਦਿਨ ਪ੍ਰਤੀ ਦਿਨ ਬੌਲੀ ਸਾਹਿਬ ਦੀ ਸੇਵਾ, ਕਾਰ ਸੇਵਾ ਚੱਲ ਰਹੀ ਹੈ, ਔਰ ਸਾਰੇ ਜਗਤ ਦੇ ਵਿਚ ਇਹ ਗੱਲ ਪ੍ਰਗਟ ਹੋ ਰਹੀ ਹੈ, ਕੱਲੀ ਲਾਹੌਰ ਤੱਕ ਸੀਮਤ ਨਹੀਂ ਰਹੀ, ਇਹ ਆਵਾਜ਼ ਕਾਬਲ ਤੇ ਕਧਾਰ ਤੱਕ ਵੀ ਪਹੁੰਚੀ ਹੈ ਕਿ ਗੁਰੂ ਘਰ ਦੇ ਵਿਚ, ਗੋਇੰਦਵਾਲ ਸਾਹਿਬ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਬੌਲੀ ਸਾਹਿਬ ਦੀ ਸਥਾਪਨਾ ਕਰ ਰਹੇ ਨੇ, ਇੱਕ ਬੜਾ ਵੱਡਾ ਤੀਰਥ ਲਾ ਰਹੇ ਨੇ, ਬੜਾ ਵੱਡਾ ਤੀਰਥ ਦਾ ਯੱਗ ਕਰ ਰਹੇ ਨੇ। ਗੁਰੂ ਘਰ ਦੇ ਵਿਚ ਤੀਰਥ ਲੱਗੇਗਾ ਤੇ ਸਾਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਲੋੜ ਨਹੀਂ, ਗੁਰੂ ਘਰ ਦੇ ਉਸ ਤੀਰਥ ਵਿਚ ਇਸ਼ਨਾਨ ਕਰਕੇ ਸਾਡੇ ਪਾਪਾਂ ਦੀ ਮੈਲ ਧੋਤੀ ਜਾਏਗੀ। ਇਹ ਗੱਲ ਦੇਸਾਂ ਵਿਦੇਸ਼ਾਂ ਪ੍ਰਦੇਸਾਂ ਵਿਚ ਦੂਰ ਦੂਰ ਤੱਕ ਪ੍ਰਗਟ ਹੋਈ ਹੈ।
ਸਭ ਮੈਂ ਰਾਮਦਾਸ ਮਿਲ ਕਰਕੇ, ਸਤਿਗੁਰ ਚਰਨ ਪ੍ਰੇਮ ਕੋ ਧਰਕੇ।
ਖਾਲਸਾ ਜੀ, ਜਿਹੜੀ ਇਹ ਸੇਵਾ ਚੱਲ ਰਹੀ ਹੈ ਬੌਲੀ ਸਾਹਿਬ ਦੀ, ਇਸ ਸੇਵਾ ਵਿਚ ਸਭ ਤੋਂ ਮੂਹਰਲੀਆਂ ਕਤਾਰਾਂ ਵਿਚ ਅੱਗੇ ਹੋ ਕੇ ਸੇਵਾ ਕਰਨ ਵਾਲੇ ਉਹ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਉਨ੍ਹਾਂ ਨੇ ਇਹ ਨਹੀਂ ਵੇਖਿਆ ਵੀ ਮੈਂ ਗੁਰੂ ਘਰ ਦਾ ਦਮਾਦ ਲੱਗਦਾ, ਜਵਾਈ ਲੱਗਦਾ ਤੇ ਇਹ ਕੰਮ ਮੇਰੇ ਕਰਨ ਲਾਇਕ ਨਹੀਂ, ਸਗੋਂ ਗੁਰੂ ਘਰ ਦਾ ਦਾਸ ਜਾਣ ਕੇ ਆਪਣੇ ਆਪ ਨੂੰ ਸਭ ਤੋਂ ਅੱਗੇ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਸੰਗਤ ਵਿਚ ਮਿਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਪ੍ਰੇਮ, ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ, ਉਹ ਆਪਣੇ ਹਿਰਦੇ ਚ ਧਾਰਨ ਕਰਕੇ ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਸੇਵਾ ਕਰ ਰਹੇ ਨੇ।
ਕਰੇ ਬਾਪ ਕਾ ਸੇਵ ਵਿਸਾਲਾ ਸਰਬ ਗਰਬ ਤੇ ਹੋਏ ਨਿਰਾਲਾ।
ਸਾਹਿਬ ਦੀ ਬੜੀ ਵਿਸ਼ਾਲ ਸੇਵਾ ਕਰਦੇ, ਟੋਕਰੀ ਭਰ ਕੇ ਮਿੱਟੀ ਦੇ ਸਿਰ ਤੇ ਚੁੱਕ ਕੇ ਬਾਹਰ ਸੁੱਟਦੇ ਨੇ, ਕਦੇ ਕਈ ਫੜ ਕੇ ਮਿੱਟੀ ਖਨਨ ਦੀ ਸੇਵਾ ਕਰਦੇ ਨੇ। ਔਰ ਸੇਵਾ ਕਰਦਿਆਂ ਕਦੇ ਆਪਣੇ ਮਨ ਚ ਹੰਕਾਰ ਨਹੀਂ ਕੀਤਾ, ਗਰਭ ਤਿਆਗ ਕੇ ਹੰਕਾਰ ਛੱਡ ਕੇ ਖਾਲਸਾ ਜੀ ਇਹ ਰਿਸ਼ਤਾ ਹੀ ਗੁਰੂ ਘਰ ਦੇ ਨਾਲ ਇਹੋ ਜਿਹਾ ਸੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਿ ਬਦੋ ਬਦੀ ਕੋਈ ਦਮਾਦ ਹੋਵੇ, ਜਵਾਈ ਹੋਵੇ ਤੇ ਸਹੁਰੇ ਪਿੰਡ ਜਾ ਕੇ ਵੀ ਉਹਨੂੰ ਘਰ ਵੀ ਨਾ ਪਹੁੰਚਿਆ ਹੋਵੇ, ਪਿੰਡ ਚ ਜਾ ਕੇ ਉਹਨੂੰ ਬੜਾ ਮਾਣ ਹੁੰਦਾ ਕਿ ਮੈਂ ਇਸ ਪਿੰਡ ਦਾ ਦਮਾਦ ਹਾਂ। ਤੇ ਜੇ ਸਹੁਰੇ ਘਰ ਦੇ ਵਿਚ ਪਹੁੰਚੇ ਉੱਥੇ ਜਾ ਕੇ ਤਾਂ ਹੋਮੈ ਆਉਂਦੀ ਹੈ, ਹੰਕਾਰ ਆਉਂਦਾ ਹੀ ਹੈ, ਪਰ ਬਲਿਆਰ ਜਾਈਏ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ 22 ਸਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕੀਤੀ, ਕਦੇ ਮਨ ਚ ਮਾਣ ਨਹੀਂ ਆਇਆ ਕਿ ਮੈਂ ਗੁਰੂ ਘਰ ਦਾ ਦਮਾਦ ਹਾਂ। ਸੇਵਕ ਬਣ ਕੇ ਦਾਸ ਬਣ ਕੇ ਹੰਕਾਰ ਨੂੰ ਛੱਡ ਕੇ ਵੇਖੋ ਹੁਣ ਟੋਕਰੀ ਢੋਣ ਦੀ ਸੇਵਾ ਇਹ ਬੜੀ ਨੀਵੀਂ ਸੇਵਾ ਸਮਝੀ ਜਾਂਦੀ ਸੀ ਉਹਨਾਂ ਸਮਿਆਂ ਵਿਚ ਕਿ ਟੋਕਰੀ ਚੁੱਕ ਕੇ ਢੋਣਾ ਇਹ ਕੰਮ ਨਹੀਂ ਵੱਡੇ ਛਤਰੀਆਂ ਦਾ, ਪਰ ਕਦੇ ਮਨ ਚ ਹੰਕਾਰ ਨਹੀਂ ਆਇਆ ਕਿ ਮੈਂ ਛਤਰੀ ਹਾਂ, ਮੇਰੀ ਉੱਚੀ ਜਾਤ ਹੈ ਤੇ ਮੈਂ ਇਹ ਟੋਕਰੀ ਢੋਣ ਦਾ ਕੰਮ ਕਿਉਂ ਕਰਾਂ, ਮੇਰਾ ਰਿਸ਼ਤਾ ਬੜਾ ਵੱਡਾ ਗੁਰੂ ਘਰ ਨਾਲ। ਕਦੇ ਮਨ ਚ ਮਾਣ ਨਹੀਂ ਆਇਆ, ਸਗੋਂ ਨਿਮਾਣੇ ਬਣ ਕੇ ਨਿਤਾਣੇ ਬਣ ਕੇ ਧੰਨ ਗੁਰੂ ਰਾਮਦਾਸ ਸਾਹਿਬ, ਕਿਉਂਕਿ ਸੇਵਾ ਕਰਦੀ ਨਿਮਾਣਾ ਹੈ, ਨਿਮਾਣੇ ਬਣ ਕੇ ਹੀ ਸੇਵਾ ਹੁੰਦੀ ਹੈ। ਜੇ ਕੋਈ ਹੰਕਾਰ ਨਾਲ ਕਰਦਾ ਉਹ ਸੇਵਾ ਨਹੀਂ ਗਿਣੀ ਜਾ ਸਕਦੀ। ਹੋਮੈ ਵਿਚ ਆ ਕੇ ਜਿਹੜੀ ਸੇਵਾ ਕੀਤੀ ਜਾਂਦੀ ਉਹ ਕਦੇ ਸਫਲੀ ਨਹੀਂ, ਉਹ ਸੇਵਾ ਕਦੇ ਕਿਸੇ ਥਾਂ ਨਹੀਂ ਪੈਂਦੀ। ਜਿਹੜੇ ਨਿਮਾਣੇ ਤੇ ਨਿਤਾਣੇ ਬਣ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ ਉਹ ਸੇਵਾਵਾਂ ਗੁਰੂ ਘਰ ਚ ਪ੍ਰਵਾਨ ਹੁੰਦੀਆਂ ਨੇ। ਬੜੀ ਹੈਰਾਨੀ ਹੁੰਦੀ ਹੈ, ਕਈ ਸੇਵਕ ਸੇਵਾ ਤਾਂ ਕਰਦੇ ਨੇ ਪਰ ਵਿਖਾਵਾ ਕਰ ਕਰਕੇ, ਇਥੋਂ ਤੱਕ ਵੀ ਜੇ 100-500 ਦਾ ਨੋਟ ਵੀ ਲਿਆ ਕੇ ਗੋਲਕ ਚ ਪਾਣਾ ਹੋਵੇ ਨਾ ਤੇ ਉਹ ਵੀ ਬਾਹਰ ਨੂੰ ਕੜਕਦਾ ਜਾਂ ਕੱਢ ਕੇ ਸਾਰਿਆਂ ਨੂੰ ਵਿਖਾ ਕੇ ਪਾਉਂਦੇ ਵੀ ਮੈਂ ਪਾ ਰਿਹਾ। ਏਦਾਂ ਦੀ ਬਿਰਤੀ ਵੀ ਰੱਖਣ ਵਾਲੇ ਬਹੁਤ ਨੇ, ਪਰ ਖਾਲਸਾ ਜੀ ਏਦਾਂ ਦੀ ਬਿਰਤੀ ਵਾਲੇ ਅੱਜ ਵੀ ਬਹੁਤ ਨੇ ਜਿਹੜੇ ਲੱਖਾਂ ਰੁਪਈਆ ਵੀ ਗੁਰੂ ਘਰ ਦਾਨ ਕਰ ਦੇਣ ਤੇ ਆਪਣਾ ਨਾਂ ਨਹੀਂ ਜਣਾਉਂਦੇ, ਆਪਣਾ ਆਪ ਪ੍ਰਗਟ ਹੀ ਨਹੀਂ ਕਰਦੇ ਵੀ ਕਦੇ ਅਸੀਂ ਵੀ ਸੋਈ ਸੇਵਾ ਕੀਤੀ ਹੈ, ਪਿੱਛੇ ਹੋ ਕੇ ਰਹਿੰਦੇ ਨੇ। ਸਰਵ ਪ੍ਰਕਾਰ ਦੀਆਂ ਬਿਰਤੀਆਂ ਵਾਲੇ ਲੋਕ ਨੇ। ਸੇਵਾ ਜਿਹੜੀ ਆ ਉਹ ਨਿਮਾਣੇ ਬਣ ਕੇ ਹੁੰਦੀ ਹੈ, ਨਿਤਾਣੇ ਬਣ ਕੇ ਹੁੰਦੀ ਹੈ, ਸੇਵਾ ਦੇ ਨਾਲ ਹਿਰਦੇ ਚ ਨਿਮਰਤਾ ਆਉਂਦੀ ਹੈ, ਹਲੀਮੀ ਆਉਂਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਸੁਖੀ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਗੁਰੂ ਘਰ ਦੀ ਸੇਵਾ ਵਿਚ ਬੜੀਆਂ ਬਰਕਤਾਂ ਨੇ, ਸਤਿਗੁਰਾਂ ਦੀ ਸੇਵਾ ਵਿਚ ਬੜੇ ਸੁਖ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿੰਨੀਆਂ ਪਦਵੀਆਂ ਮਿਲੀਆਂ ਨੇ, ਜਿੰਨੀਆਂ ਅਵਸਥਾਵਾਂ ਨੂੰ ਪ੍ਰਾਪਤ ਕੀਤਾ ਗੁਰੂ ਘਰ ਵਿਚੋਂ, ਉਹ ਸੇਵਾ ਕਰਕੇ ਉਹਨਾਂ ਪਦਵੀਆਂ ਨੂੰ ਪ੍ਰਾਪਤ ਕੀਤਾ ਹੈ। ਕਿੱਡਾ ਵੱਡਾ ਛਤਰ ਗੁਰੂ ਰਾਮਦਾਸ ਸਾਹਿਬ ਦੇ ਸੀਸ ਤੇ ਝੁਲਿਆ, ਉਹ ਛਤਰ ਦਰਅਸਲ ਇਥੋਂ ਟੋਕਰੀ ਦੀ ਸੇਵਾ ਤੋਂ ਪ੍ਰਾਰੰਭ ਹੋਇਆ ਹੈ ਕਿ ਟੋਕਰੀ ਭਰ ਕੇ ਪਹਿਲਾਂ ਮਿੱਟੀ ਦੇ ਸਿਰ ਤੇ ਰੱਖ ਕੇ ਚੁੱਕ ਕੇ ਸੇਵਾ ਕਰਦੇ ਨੇ, ਹੰਕਾਰ ਦਾ ਤਿਆਗ ਕਰਕੇ।
ਅਤ ਹਿਤ ਕਰਕੇ ਕਾਲ ਕਮਾਵੈ, ਤਰੇ ਟੋਕਰੀ ਸਿਰ ਨਿਕਸਾਵੈ।
ਅਤ ਹਿਤ ਕਰਕੇ ਬਹੁਤ ਜ਼ਿਆਦਾ ਭਾਵਨਾ ਗੁਰੂ ਘਰ ਦੇ ਨਾਲ, ਇੰਨਾ ਪਿਆਰ ਹੈ ਮਨ ਦੇ ਵਿਚ ਕਿ ਉਸ ਪਰਮ ਪ੍ਰੇਮ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਟੋਕਰੀ ਭਰਦੇ ਨੇ ਔਰ ਉਹ ਸਿਰ ਤੇ ਰੱਖ ਕੇ ਬਾਹਰ ਸੁੱਟਦੇ ਨੇ।
ਨਿਜ ਕੁਲ ਕੀ ਲੱਜਾ ਤੋ ਪਰ ਹਰ ਸੰਬੰਧਨ ਕੀ ਆਨ ਨਹੀਂ ਧਰ।
ਆਪਣੀ ਕੁਲ ਦੀ ਜਿਹੜੀ ਲੱਜਾ ਹੈ, ਕੁਲ ਦੀ ਲੱਜਾ ਦਾ ਮਤਲਬ ਹੈ ਵੀ ਮੈਂ ਸੋਢੀਆਂ ਦੀ ਵੰਸ਼ ਵਿਚੋਂ ਆ, ਮੇਰਾ ਵਰਣ ਬੜਾ ਉੱਚਾ, ਕਦੇ ਇਹ ਨਹੀਂ ਮਨ ਚ ਲਿਆਂਦਾ। ਕੁਲ ਦੀ ਲੱਜਾ ਨੂੰ ਤਿਆਗ ਕੇ ਆਪਣੇ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਆਣ ਨੂੰ ਛੱਡ ਕੇ, ਉਹ ਅੱਗੇ ਕਥਾ ਆ ਰਹੀ ਹੈ ਕਿ ਉਹ ਰਿਸ਼ਤੇਦਾਰ ਸਰਬੰਧੀ ਆ ਕੇ ਗੁਰੂ ਰਾਮਦਾਸ ਸਾਹਿਬ ਜੀ ਨਾਲ ਲੜ ਵੀ ਰਹੇ ਨੇ, ਗੁਰੂ ਅਮਰਦਾਸ ਜੀ ਨਾਲ ਵੀ ਲੜ ਰਹੇ ਨੇ, ਪਰ ਉਹਨਾਂ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ ਕਿਸੇ ਦੀ ਆਣ ਨਹੀਂ ਰੱਖੀ, ਆਪਣੇ ਮਨ ਚ ਕਿਸੇ ਦੀ ਲਾਜ ਨਹੀਂ ਰੱਖੀ, ਸ਼ਰਮ ਨਹੀਂ ਰੱਖੀ, ਕਿਉਂਕਿ ਖਾਲਸਾ ਜੀ ਸੇਵਾ ਸ਼ਰਮ ਤਿਆਗ ਕੇ ਹੁੰਦੀ ਹੈ। ਭਾਈ ਲਹਿਣੇ ਜੀ ਨੇ ਜਦੋਂ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ, ਉਹ ਕਥਾ ਵੀ ਆਪ ਜੀ ਨੇ ਸਰਵਣ ਕੀਤੀ ਵੀ ਪਹਿਲੀ ਵਾਰ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਆ ਚਿੱਕੜ ਦੀ ਪੰਡ ਕਿ ਘਾਹ ਦੇ ਵਿਚੋਂ ਚਿੱਕੜ ਨੁਚੜ ਰਿਹਾ, ਇਹ ਚੁੱਕ ਕੇ ਜਾ ਕੇ ਪਸ਼ੂਆਂ ਨੂੰ ਪਾਉਣਾ, ਤੇ ਮਨ ਚ ਇਹ ਨਹੀਂ ਆਇਆ ਵੀ ਮੈਂ ਸਿਰ ਤੇ ਬੜੀ ਕੀਮਤੀ ਦਸਤਾਰ ਬੱਧੀ ਹੈ, ਚੋਲਾ ਬੜਾ ਕੀਮਤੀ ਪਾਇਆ ਹੋਇਆ ਤੇ ਮੇਰੇ ਕੱਪੜੇ ਨਾਲ ਮੈਲੇ ਹੋ ਜਾਣ। ਉਸੇ ਵੇਲੇ ਸਾਰਾ ਮਾਣ ਗਵਾ ਕੇ ਸੇਵਾ ਵਿਚ ਜੁੜ ਗਏ, ਸੇਵਾ ਦਾ ਭਾਵ ਹੈ। श्री गुरु रामदास साहब जी महाराज जी ने अपनी कुल का माण छड्या, कुल का हंकार छड्या, सानू तो अपनिया कुलों का ही बड़ा माण है भी साडी फलानी जात है, फलानी बरादरी है, साडी बरादरी बड़ी उच्ची है, साडी जात बड़ी उच्ची है। पर खालसा जी गुरु घर दे विच पहला कुल अभिमान भी छड्डना पैंदा है, जात पात का अभिमान भी त्यागना पैंदा, फिर गुरु घर की सेवा हुंदी है। ते सेवा कर रहे ने श्री गुरु रामदास साहब जी अपने संबंधियां दी, रिश्तेदारां दी भी कोई आन अपने हिरदे च नहीं रखी।
सब जग की राखी ने कान, सेवा को तत्पर सवदान।
रिश्तेदार तां की सारे जगत की कान कनोड़ अपने मन च नहीं रखी कि लोग की आखणगे भी ये तां गुरु घर दा जवाई है, गुरु अमरदास साहब जी का दमाद है, ते ए टोकरी ढोण की सेवा कर रहे। लोकां दे ए ख्याल, लोकां दियां ए गल्लां दा भी कोई ध्यान अपने मन च नहीं रखिया। किसे दे लोक लाज तां छड्ड ही दित्ती, धर्म दे मार्ग दे उत्ते चलण वास्ते लोक लज्जिया सब तों पहला रुकावट आउंदी, फिर उह लोक लज्जिया त्यागणी, लोक लज्जिया नहीं रखणी। जब नाची तब घूंघट कैसा मटकी फोड़ निरारी, कहिंदे जदों नाची पई ते फिर लाज कहदी, जदों धर्म दे मार्ग ते टुर पे फिर लाज नहीं होनी चाहीदी। कईआं सिखां नूं कह दिओ भी दाड़ा प्रकाश करके आया गुरु दरबार विच, ते उहनां दे मन च भी इह सवाल आउंदा जी थोड़ा हुण सारी जिंदगी हो गई आ भी बन्न के रखी है, हुण लाज जी आउंदी है, शर्म जी आउंदी है। खालसा जी शर्म दा भाव तां त्यागणा है, लोक लाज त्यागणी है। लोक लाज नूं त्याग के बहुत सारे सिखां नूं कहो भी जे तुसीं अमृतधारी हो कृपान गात्रा उपरों दी पाओ, कहिंदे जी लाज आउंदी है, शर्म आउंदी है। शर्म कादी हुई भाई, धर्म का मार्ग है, श्रेष्ठ मार्ग है, एदे ते चल के तां सानू माण आउणा चाहीदा, सानू फकर होना चाहीदा। ए नहीं कि लोकां दी लाज करके असीं अपना सिर दीवा करी जाइए। लोक लाज तज नाची, लोकां दी लाज छड के भरम दे धर्म दे मार्ग ते चलना पैंदा। श्री गुरु रामदास साहिब जी महाराज इस गल का संकेत दे रहे ने कि भाई सिखो किसे दी कान कनोड़ रखण दी लोड नहीं है, किसे दी लाज रखण दी लोड नहीं है। जिवें एक सती जदों बह जे ना चिखा दे उत्ते संदूर लै के हाथ विच, ते फिर ओ भांडे नहीं इकट्ठे करन लग पैंदी कि मैं बर्तन सांभ के फिर मरां, ओ कहिंदी हुण जे मारी जाणा ते हुण मैं पिछों की वेखां, किसे नूं की वेखां। ओ तां कहिंदी अब तो जरा मरा सिद्ध पाईआ लीनो हाथ सिंधौरा। इस प्रकार दे नाल ओ फिर सड़ के भावें मर जे पर लोक लाज नहीं करदी, सारा कुछ त्याग दिंदी है। इसे तरह धर्म दे मार्ग ते चलन वेले लोक लाज भी छड्डनी पैंदी है। तेरी भगत ना छोड़ो भावें लोग हसे, भावें दुनिया दे लोग हसन मखौल उड़ाउण, पर हे मेरे मालका मैं तेरी भगती नहीं छड्डनी, तेरी भगती दा त्याग नहीं करना। तो श्री गुरु रामदास साहब जी महाराज जगत दी भी किसे प्रकार की कोई कान कनोड अपने हिरदे च नहीं रखदे।
सेवा को तत्पर सवदान,
और सेवा दे विच तत्पर हो के गुरु अमरदास साहब जी दी सेवा से जान के,
खेद शरीर तो नहीं विचारत,
और खेद नहीं जानदे शरीर दी कि श्री गुरु रामदास साहब सच्चे पातशाह जी महाराज जी दी गुरु अमरदास साहब जी दी सेवा कर रहे ने, सारा दिन मेहनत करदे ने, ए नहीं वेखदे भी शरीर थक गया है, शरीर नूं कोई हुण खेचला आउणी है, खेद आउणी है। बिना खेद तों शरीर दी अटुट घालणा नाल शरीर दी भी घाली जा रही है। खालसा जी सेवा करके जिथे मन पवित्र हुंदा ना उथे शरीर भी सफला ते पवित्र हो जांदा है। गुरु घर दी सेवा नाल तन भी सफला हो जांदा, जिहड़े सेवा करदे ने ना उहनां दे तन सफले हो जांदे, उहनां दे हथ भी पवित्र, उहनां दीआं अखां भी पवित्र, सारा तन पावन ते पवित्र हो जांदा है। श्री गुरु रामदास साहब जी शरीर दी कोई खेद नहीं मनदे, कोई दुख नहीं मनदे भी शरीर थक गया है। बिना अकियां ते बिना थकियां गुरु घर दी सेवा अथक घालना इस नूं कहिंदे ने, इह अथक घालना घाल रहे ने।
प्रेमा भगत रात दिन धारत,
रात दिन इको प्रेमा भगती अपने हिरदे च धारण कीती होई है। गुरु दा प्यार, गुरु साहब जी दी प्रीत, श्री गुरु अमरदास साहब जी का प्रेम बस ओ हिरदे च वसदा है, ओनू अपने हिरदे च धारण करके रात दिन एक करके सारे सेवा करके हट जांदे ने, ते बाद विच जिन्नियां कईयां टोकरियां ओ इकट्ठियां करके सांभ के रखना, ए सेवा भी रात रात तक गुरु रामदास साहब जी करदे रहिंदे ने।
अपर संग ने ईरखा थाना करें टैल सिख मैत परमाना,
नाल कोई ईरखा नहीं, ਕੋਈ ਮੂਹਰੇ ਹੋ ਕੇ ਸੇਵਾ ਕਰੀ ਜਾਏ। ਇਹ ਨਹੀਂ ਕਿ ਮੈਂ ਗੁਰੂ ਘਰ ਦਾ ਸੰਬੰਧੀ ਹਾਂ ਤੇ ਮੈਂ ਮੁਖੀ ਹੋ ਕੇ ਅੱਗੇ ਹੋ ਕੇ ਸੇਵਾ ਕਰਾਂ, ਏਦਾਂ ਦਾ ਮਾਣ ਨਹੀਂ, ਕਿਸੇ ਨਾਲ ਈਰਖਾ ਨਹੀਂ। ਜੇ ਕੋਈ ਮੂਹਰੇ ਹੋ ਕੇ ਸੇਵਾ ਕਰਦਾ ਜਿਵੇਂ ਸਾਰੇ ਆਮ ਸਿੱਖ ਸੇਵਾ ਕਰ ਰਹੇ ਨੇ, ਉਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਮਾਣੇ ਬਣ ਕੇ ਗੁਰੂ ਘਰ ਦੀ ਉਸੇ ਤਰ੍ਹਾਂ ਸੇਵਾ ਕਰ ਰਹੇ। ਨਿਮਰਤਾ ਦੇ ਇੰਨੇ ਵੱਡੇ ਮਹਾਨ ਪੁੰਜ ਨੇ ਗੁਰੂ ਰਾਮਦਾਸ ਸਾਹਿਬ। ਅੱਗੇ ਜੀਵਨ ਕਥਾ ਚ ਸਤਿਗੁਰਾਂ ਦੇ ਉਹ ਵੀ ਪ੍ਰਸੰਗ ਆਉਣਾ ਹੈ ਕਿ ਆਪਣੇ ਦਾੜੇ ਨਾਲ ਬਾਬੇ ਸ੍ਰੀ ਚੰਦ ਦੇ ਚਰਨ ਝਾੜਦਿਆਂ ਵੀ ਕਹਿ ਦਿੱਤਾ ਸੀ, ਬਾਬਾ ਜੀ ਇਹ ਦਾੜਾ ਤੁਹਾਡੇ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਹੈ। ਏਡੀ ਵੱਡੀ ਨਿਮਰਤਾ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਸਾਹਿਬ ਕਦੇ ਕਿਸੇ ਨਾਲ ਦੁਵੈਸ਼ ਨਹੀਂ ਕਰਦੇ, ਕਦੇ ਕਿਸੇ ਨਾਲ ਕੋਈ ਈਰਖਾ ਨਹੀਂ, ਈਰਖਾ ਦੁਵੈਸ਼ ਤੋਂ ਬਿਨਾਂ ਹੋ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ।
ਕਰੈ ਟੈਲ ਸੁਖ ਮਹਿਲ ਪਰਮਾਨੈ,
ਸੇਵਾ ਕਰਕੇ ਮਹਿਲ ਦੀ ਪ੍ਰਾਪਤੀ ਕਰਨਾ ਚਾਹੁੰਦੇ। ਕਿਹੜਾ ਮਹਿਲ? ਸੁਖ ਮਹਿਲ, ਜਿੱਥੇ ਸਦਾ ਸੁਖ ਹੈ। ਸੇਵਾ ਕਰਕੇ ਇੱਕੋ ਇੱਛਾ ਹੈ ਕਿ ਹੇ ਪਾਤਸ਼ਾਹ ਮੈਨੂੰ ਉਹ ਸੁਖ ਮਹਿਲ ਦੀ ਪ੍ਰਾਪਤੀ ਹੋ ਜਾਏ ਜਿਸ ਮਹਿਲ ਵਿਚ ਜਾ ਕੇ ਮੁੜ ਕੇ ਕਦੇ ਕਿਤੇ ਜਾਣਾ ਆਉਣਾ ਨਹੀਂ ਹੁੰਦਾ। ਉਹ ਸੁਖ ਮਹਿਲ ਬਖਸ਼ ਦਿਓ ਜਿੱਥੇ ਸਦਾ ਹੀ ਸੁਖ ਨੇ, ਉਸ ਮਹਿਲ ਦੀ ਦਾਤ ਬਖਸ਼ ਦਿਓ ਜਿਸ ਨੂੰ ਆਤਮਾ ਦਾ ਆਨੰਦ ਕਹਿੰਦੇ ਹਨ।
ਖਨੈ ਮ੍ਰਿਤ ਕਾ ਕੀਰਤੀ ਉਠਾਵੈ,
ਇਹ ਕਈ ਨਾਲ ਆਪ ਕੁੱਟਦੇ ਇੱਕ ਪਾ ਕੇ ਟੋਕਰੀ ਦੇ ਵਿਚ, ਫਿਰ ਉਹ ਮਿੱਟੀ ਸਿਰ ਤੇ ਚੁੱਕ ਕੇ ਟੋਕਰੀ ਰੱਖਦੇ ਨੇ।
ਇਸ ਵੈਰ ਤੋਂ ਦੂਰ ਗਿਰਾਵੈ,
ਉਸ ਬੌਲੀ ਸਾਹਿਬ ਵਾਲੀ ਥਾਂ ਤੋਂ ਉਹ ਮਿੱਟੀ ਟੋਕਰੀ ਸਿਰ ਤੇ ਰੱਖ ਕੇ ਜਿੱਥੇ ਦੂਰ ਥਾਂ ਤੇ ਜਗ੍ਹਾ ਮਿੱਟੀ ਸੁੱਟਣ ਦੀ ਬਣਾਈ ਹੋਈ ਹੈ ਉਥੇ ਜਾ ਕੇ ਮਿੱਟੀ ਸੁੱਟਦੇ ਨੇ।
ਧੂਲ ਸਰੀਰ ਬਸਤਰ ਕੋ ਲਾਗੈ, ਹੈ ਮਨ ਭੰਗ ਨਾ ਪ੍ਰੇਮ ਸੋ ਜਾਗੈ।
ਖਾਲਸਾ ਜੀ, ਮਿੱਟੀ ਢੋਂਦਿਆਂ ਸਰੀਰ ਤੇ ਮਿੱਟੀ ਲੱਗ ਜਾਂਦੀ ਹੈ, ਸਿਰ ਦੇ ਉੱਤੇ ਮਿੱਟੀ ਲੱਗਦੀ ਹੈ, ਤਨ ਤੇ ਮਿੱਟੀ ਲੱਗਦੀ ਹੈ, ਕੱਪੜੇ ਸਾਰੇ ਮਿੱਟੀ ਦੇ ਨਾਲ ਗਹਿ ਗੱਚ ਹੋ ਜਾਂਦੇ ਨੇ। ਪਰ ਕੱਪੜੇ ਮੈਲੇ ਹੋਣ ਦੇ ਬਾਵਜੂਦ ਵੀ ਕਦੇ ਆਪਣਾ ਮਨ ਰੰਜ ਨਹੀਂ ਕਰਦੇ, ਮਨ ਭੰਗ ਨਹੀਂ ਕਰਦੇ ਵੀ ਮੇਰੇ ਕੱਪੜੇ ਮੈਲੇ ਹੋ ਗਏ। ਤੇ ਗੁਰੂ ਸਾਹਿਬ ਤਾਂ ਕਹਿੰਦੇ, ਭਾਈ ਇਹ ਮਿੱਟੀ ਹੈ ਹੀ ਨਹੀਂ, ਦਰਅਸਲ ਇਹ ਤਾਂ ਕੇਸਰ ਤੇ ਕੁੰਕਮ ਦਾ ਚਰਚਣ ਕੀਤਾ ਹੋਇਆ, ਇਹ ਤਾਂ ਕੇਸਰ ਤੇ ਕੁੰਕਮ ਦਾ ਚਰਚਣ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਦੇ ਮਨ ਇਹ ਰੰਜ ਨਹੀਂ ਹੁੰਦਾ ਕਿ ਮੇਰੇ ਕੱਪੜੇ ਬਸਤਰ ਮਲੀਨ ਹੋ ਗਏ, ਸਗੋਂ ਬੜੇ ਚਾਓ ਨਾਲ ਰੀਝ ਰੀਝ ਕੇ ਸੇਵਾ ਕਰਦੇ, ਸਾਰਾ ਤਨ ਮਿੱਟੀ ਨਾਲ ਭਰ ਜਾਂਦਾ ਹੈ।
ਮਨ ਬਚ ਕਰਮ ਸੇਵਾ ਕੇ ਤਤਪਰ, ਅਪਰ ਮਨੋਰਥ ਕੋ ਨੈ ਉਰ ਦਰ।
ਮਨ ਬਚ ਔਰ ਕਰਮ ਇਹ ਤਿੰਨ ਚੀਜ਼ਾਂ ਨੇ, ਤੇ ਤਿੰਨੇ ਗੁਰੂ ਸਾਹਿਬ ਨੂੰ ਸਮਰਪਣ ਕਰਕੇ ਤਿੰਨਾਂ ਕਰਕੇ ਸੇਵਾ ਕਰ ਰਹੇ ਨੇ, ਮਨ ਕਰਕੇ ਵੀ, ਬਚਨਾ ਕਰਕੇ ਵੀ ਔਰ ਕਰਮ ਕਰਕੇ ਵੀ। ਮਨ ਬਚ ਕਰਮ ਕਰਕੇ ਤਿੰਨਾਂ ਪ੍ਰਕਾਰਾਂ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਤੇ ਸ਼ਰਧਾ ਭਾਵਨਾ ਆਸਥਾ ਰੱਖ ਕੇ ਸੇਵਾ ਕਰੀ ਜਾ ਰਹੇ ਨੇ।
ਅਪਰ ਮਨੋਰਥ ਕੋ ਨੈ ਉਰ ਧਰ,
ਹੋਰ ਕੋਈ ਮਨੋਰਥ ਮਨ ਵਿਚ ਆਉਂਦਾ ਹੀ ਨਹੀਂ, ਕਦੇ ਮਨ ਚ ਕੋਈ ਸੰਕਲਪ ਨਹੀਂ ਆਉਂਦਾ ਵੀ ਇਹ ਫੁਰਨਾ ਹੋ ਜਾਏ, ਜਾਂ ਕੋਈ ਮਨੋਰਥ ਤਾਂ ਜਾਗਦਾ ਹੀ ਨਹੀਂ ਹਿਰਦੇ ਚ, ਬਸ ਇਕ ਸੇਵਾ ਤੇ ਦੂਜਾ ਸਿਮਰਨ। ਸਿਮਰਨ ਹਿਰਦੇ ਚ ਚੱਲ ਰਿਹਾ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਵਾਹਿਗੁਰੂ ਵਾਹਿਗੁਰੂ ਨਾਲ ਸਿਮਰਨ ਚੱਲ ਰਿਹਾ ਹਿਰਦੇ ਵਿਚ, ਤੇ ਤਨ ਨਾਲ ਸੇਵਾ ਕਰ ਰਹੇ ਨੇ। ਮਨ ਚ ਕੋਈ ਮਨੋਰਥ ਨਹੀਂ ਹੈ, ਮਨ ਚ ਕਿਸੇ ਪ੍ਰਕਾਰ ਦਾ ਕੋਈ ਸੰਕਲਪ ਨਹੀਂ ਆਉਂਦਾ।
ਸ੍ਰੀ ਗੁਰੂ ਪੂਰਨ ਅੰਤਰ ਜਾਮੀ, ਇਸ ਕੀ ਲਖੈ ਸੇਵ ਸਭ ਸਵਾਮੀ।
ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਂ ਸੇਵਾ ਕਰ ਰਹੇ ਨੇ, ਪਰ ਗੁਰੂ ਸਾਹਿਬ ਇਹ ਨਹੀਂ, ਗੁਰੂ ਅਮਰਦਾਸ ਸਾਹਿਬ ਸੇਵਾ ਦਾ ਮੁੱਲ ਨਹੀਂ ਪੇ ਪਾਉਂਦੇ। ਉਧਰ ਗੁਰੂ ਅਮਰਦਾਸ ਸਾਹਿਬ ਜੀ ਵੀ ਬੜੇ ਪ੍ਰਸੰਨ ਨੇ, ਸ੍ਰੀ ਰਾਮਦਾਸ ਜੀ ਦੀ ਸੇਵਾ ਵੇਖ ਕੇ ਬੜੀਆਂ ਖੁਸ਼ੀਆਂ ਕਰਦੇ। ਖਾਲਸਾ ਜੀ, ਉਹ ਤਾਂ ਟੋਕਰੀ ਭਰ ਕੇ ਸਿਰ ਤੇ ਰੱਖਦੇ ਨੇ ਨਾ, ਵੀ ਟੋਕਰੀ ਮਿੱਟੀ ਦੀ ਹੈ, ਤੇ ਸਤਿਗੁਰੂ ਜੀ ਟੋਕਰੀ ਦੇ ਵਿਚ ਕਿੰਨੇ ਮਿੱਟੀ ਦੇ ਕਣ ਨੇ, ਕੱਲੇ ਕੱਲੇ ਕਣ ਦੀ ਵੀ ਗਿਣਤੀ ਕਰਦੇ ਨੇ ਵੀ ਇਹਦਾ ਫਲ ਇਹਨੂੰ ਦੇਣਾ, ਕੱਲੇ ਕੱਲੇ ਕਣ ਦੀ ਵੀ ਗਿਣਤੀ ਕਰਦੇ ਨੇ ਵੀ ਇੰਨੇ ਕਣ ਮਿੱਟੀ ਦੇ ਭਰ ਕੇ ਸਿਰ ਤੇ ਰੱਖੇ ਨੇ, ਉਹਨਾਂ ਕਣਾਂ ਦਾ ਵੀ ਫਲ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਾ ਚਾਹੁੰਦੇ। ਏਡੇ ਵੱਡੇ ਦਿਆਲੂ ਨੇ, ਕਿਰਪਾਲੂ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਥੱਕ ਘਾਲਣਾ ਸੇਵਾ ਵੇਖ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜਗਤ ਦੇ ਸਵਾਮੀ ਜੋ ਅੰਤਰਯਾਮੀ ਨੇ, ਸਾਰਿਆਂ ਦੇ ਅੰਦਰ ਦੀ ਜਾਣਦੇ ਨੇ, ਉਹ ਬੜੇ ਖੁਸ਼ ਹੁੰਦੇ ਹਨ।
ਉਰ ਪਰਪੱਕ ਪ੍ਰੇਮ ਕਰ ਰੂਰਾ, ਸ਼ਰਧਾ ਸੁਮਤ ਸੰਗ ਪਰਿਪੂਰਾ।
ਦੇ ਵਿਚ ਪਰਪੱਕ ਪ੍ਰੇਮ ਹੈ ਗੁਰੂ ਦਾ, ਸ਼ਰਧਾ ਦੇ ਨਾਲ ਸੁਮਤ ਦੇ ਨਾਲ ਹਿਰਦਾ ਭਰਿਆ ਹੋਇਆ ਹੈ। ਗੁਰੂ ਰਾਮਦਾਸ ਸਾਹਿਬ ਜੀ सुमत दे भी धारनी ने और सारा हिरदा भावना नाल श्रद्धा नाल सत्कार ते अदब नाल हिरदा जड़ा है वो भरिया होया है।
परम लाभ सेवा तू जानै ही सतगुर सब पेव पछानै।
ए समझ के सेवा करदे ने भी ए गुरु घर दी सेवा दा बड़ा भारी लाभ मिलदा है। परम लाभ सेवा को जानना भी गुरु घर दी सेवा दा बड़ा बड़ा लाभ है और सतगुरु सच्चे पातशाह जी सारयां दा भेद जानदे ने। जे असी सेवा कर रहे हैं तो साडे ते रीझ रहे ने, कल्ले कल्ले नूं वेख के सारयां ते रीझ रहे ने। गुरु साहब जी दे इस महान भेद नूं रहस नूं श्री गुरु रामदास साहब जी जानदे हन।
कितक काल बीता लग सेवा लेश मात्र जिसने अंग मेवा।
इस तरह सेवा करदियां कुछ समा बीत गया, गुरु रामदास साहब जी दे हिरदे विच होमै तां की होमै दा थोड़ा जिहा लेश भी नहीं आया, कदे हंकार दा लेश मात्र भी हिरदे विच नहीं उपजिया। होमै तो रहत होके होमै नूं निवृत करके हंकार दा त्याग करके सेवा करदे ने।
लापुर संग जात गण गंगा आए कियो डेरा थल चंगा।
असी हुण परख दी घड़ी आ गई गुरु रामदास साहब जी ते कहंदे उधरों लाहौर तो जेडे सतगुरां दे संगी सी गुरु रामदास साहब दे रिश्तेदार संबंधी कोई चाचा कोई ताया ओ जिन्ने रिश्तेदार संबंधी सन लाहौर तो ओ चल पे ओ जा रहे सी गंगा नूं कि असी गंगा दी यात्रा करके आउणी गंगा दे तीर्थ ते स्नान करके आउणा है। तो उन्हां ने आख्या भी चलो रस्ते विच गोइंदवाल साहब रात गुजारीए भी इत्थे साडा रिश्तेदार भी रहिंदा श्री रामदास जी ओ आके वेख रहे ने। पर श्री गुरु रामदास साहब किवें मन दे विच निमाणे बन के गुरु घर की सेवा कर रहे प्रेम की मूर्त बने वो कथा आप दी अगलिया प्रकरणा च सरवण करोगे। महाराज गरीब नवाज पातशाह जी का पवित्र पावन इतिहास कथन करदे हां होईयां भुल्लां चुक्कां दी खिमा।